साहिब श्री गुरु ग्रंथ साहिब सच्चे पातशाह जी दी पावन पवित्र हजूरी अंदर शोभाए मान गुरु सवारे सतसंगी जनों आप जी ने संध्या वेले दे दीवान दी हाजरी भरी अमृत बचना दा कीर्तन आप जी नू सत्कार योग भाई साहब जी होनी सरवण करा रहे सन के इस संसार दा रिजक दाता केवल एक परम पिता परमेश्वर है ते केवल मनुख नु नहीं जो कुछ भी उसने रचिया है हर एक जीव दी ओ आप ही संभाल कर रहा है। सहज धन गुरु ग्रंथ साहिब जी दे अमृत बचना दी चल रही लड़ीवार विचार अनुसार गाथा बाणी दा 23वां श्लोक आप जी ने श्रवण कीता है। दो दिन अज और कल इन्हां दो दिनां विच गाथा बाणी दी संपूर्णता होवेगी। सतगुरु जी मेर भरिया हाथ रखणगे। परसों तो असी राय बलवंत तथा सत्ता धूम दी उचारण कीती हुई जो राम कली राग विच वार है उस दी विचार प्रारंभ करांगे। अज दे इस श्लोक दा संखेप जिहा भाव इस प्रकार है। ओ परमेश्वर पहला भी सी हुण भी है आउन वाले समय विच भी उसने रहना है। उस मालक दा एक खिन दा काम है सृष्टि नूं रच देना ते इस खिन दे विच ओ रची हुई सृष्टि नूं समेत भी सकदा है। तन गुरु अर्जुन साहिब मेल करदे ने कि जे इहो जै समर्थ परमेश्वर नूं तू प्यार करना लोचना है ते इस प्रीत दे सहायक जे हो सकदे ने ते परमेश्वर दे प्यारे उस दे नाम विच उस दी प्रीत विच ओत पोत होए संत जन कारण केवल प्रीत दा ओही बन सकदे। आओ इस अमृत बचन नूं और पंचम सच्चे पातशाह धन गुरु अर्जुन देव जी दा अज आगमन पुरब है उन्हां दे अमृत बचन आप नाल सांझे कर सकां। आप बख्शो एकाग्रता यतन करिए अपने ख्यालां नूं अपने फुरनियां नूं संकोच अंतरमुख हो सकिए। बख्शो एकाग्रता और उच्चारण करो जी सतनाम श्री वाहे गुरु जी करो कृपालता फिर उच्चारण करो जी सतनाम श्री वाहे गुरु जी। सतगुरु गुरु पंचम पातशाह जी महाराज जिन्हां दा अज अमृत वेले तो असी इस स्थान ते गुरपुरब मना रहे हां। सहज धन गुरु अर्जुन देव सच्चे पातशाह जी हजूर ने अपनी मुबारक रचना तो 30 रागां दे विच बाणी उचारण कीती है। धन गुरु अर्जुन देव सच्चे पातशाह जिन्हां दे जीवन नूं पढ़ने हां बाणी नूं और जीवन धन गुरु अर्जुन साहिब सच्चे पातशाह जी दी जितनी भी कुल उपमा कर सके कर लै पर उस सच्चे पातशाह दी महिमा दा उन्हां दी उपमा दा कोई अंत नहीं। جدو حضور دا اسی گربانی والا پکھ دیکھنے ہاں تے سویرے ایک وچار آرمبھ کیتی سی گرو ارجن دیو جی دے سبندی کہ تقریباً جو 1430 انگ نے گرو گرنتھ صاحب دے کیول تا کیول گرو ارجن صاحب جی دی بانی ہی جے ایک تھان اکتر کرنے ہیں تے پونے 700 انگ کیول گرو ارجن صاحب جی دی بانی دا ہی بمبا ہے بانی کے بوئس نے ایک انہاں تے سبندی سویرے ارد کی تیسی کہ پت جی نے ہاتھ جوڑ کے کہا ہے گرو ارجن دیو جی میں اس ابناشی پرماتما نو چیتے کر کے گرو رام داس تواڈے چرن اپنے ہردے وچ ٹکا کے گرو ارجن دیو جی دے گناں نو بیان کر لگا تے سب تو پہلا بچن انہاں کیا تن گرو ارجن دیو سچے پاتشاہ کہ تسی اپنے جنم تو ہی گرمت برہم نو پہچانیا ویدانت برہم نہیں شبد ہوتے گرمت برہم ورتیا ہے سویرے ارد کیتی سی پہلا سویہ ہی اے وے کہ سمرن سوئی پرخ اچال اب ناسی جے سمرن درمت مل ناسی ساتھو چرن کول رد تارنگ گر ارجن گون سہج وچارنگ گر رام داس کرکیو پرکاسا سکل منورت پورن آسا تے جنمت گرمت برہم پچھانیو ہوں اتنے جڑے شبد نے کر جوڑ کل سجسب خانیو تے جنمت گرمت برہم پچھانیو کہ تسی اپنے جنم تو گرو دی دتی کوئی مت والا جو اپدیش ہے اس نال برہم نو پہچان لیا ہے پیاریو ایک ہوں زبان تو شبد ورت لینا کہ آن برہمسمی میں ہی برہم ہاں پر ایک ہوں زندگی وچ اپنی وچ کما کے اس نو سچ مچ برہم نو پہچان لینا صاحب گرو گرنتھ صاحب دی امرت بانی وچ برہم نو پہچاننے دے سبندی حضور نے اے انیکاں پرمان دتے نے میں پھر ہر تھان تے عرض کردا رہا پرمان دے دینا ساہی سنا دینا کتھا وچ کوئی گل رب دائے کر دینی اے چنگی گل ہے رب دی میر ہے پر اس کہے ہوئے نو اپنی زندگی وچ گرو دی میر نال کما لینا اے سب تو شریشت کرنا ہے صاحب سن گرو گرنتھ صاحب دی امرت بانی وچ برہم پہچانن کی ہے پہلی گل جو گرو ارجن صاحب جی نے امرت بانی وچ کیا حضور دے اپنے جیون وچ ایک ایک بچن انہاں نے کمایا آپ انہاں نے ٹالیا ہے اے کارن کے پتانو کوئی شبد دنیا دا ہور نہیں سجیا انہاں نے اکو گل کہ دنیا دے لوگو اسی سچ کہنے ہاں متا کسے پلیکھے وچ پہ جاؤ گرو ارجن دیو تے پرمیشور وچ کوئی انتر نہیں انہاں دے امرت بچن اسی پڑھنے ہاں حضور دی گرو گرنتھ صاحب دی بانی وچوں کہ جب لو نہیں بھاگ للار ادے تب لو پرمتے پھرتے بہت آئو کل کور سمندر میں بوڈت تے کب اومٹ ہے نہیں رے پچھتایو تس وچار یائے متنا جگتارن کو اوتار بنایو جپیو جن ارجن دیو گرو پھر سنکت جون گرب نہ ہو جس نے تن گرو ارجن صاحب سچے پاتشاہ نو جپیا او جونا وچ نہیں آیا او جنم مرن دے گیڑے وچ نہیں پیا تے ایتھے انہاں نے ایک بچن کھول کے کہن لگے جگ اور نہ یائے ماں تم میں کہ اس سنسار دے کورخ میرے وچ جے کوئی روشنی بخش سکدا ہے تے کیول سمرت گرو ہی روشنی دیندا ہے جد اور نہ یاہے ماں سمے اوتار اجاگر آن کیو تن کے دو کوٹک دور گئے متھرا جن امرت نام پیو اے پدت تے اے پدت در تے اس گرمت دی پدتی تو پدتی در تے سدھانت تو اس وچار دھارا تو کدی کوئی پٹک نہ جائیو تے او پدتی کی سی او پدت کی ہے او پدتی ہے کہ گر پرمیشور ایک ہو جان او پدتی ہے کہ گرو تے پرمیشور وچ کوئی انتر نہیں جگ اور نہ جائے مہا تم میں اوتار اجاگر آن کیو تن کے دو کوٹک دور گئے متھرا جن امرت نام پیو اے پدت تے مت چوکے رے من پیل بھید نہ جان دیو پرتا شری دے گرو ارجن کے ہر پورن برہم نواس ہو ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਫਿਰ ਉਹਨਾਂ ਨਾਲ ਇਹ ਕਹਿਣ ਕਹਿਣ ਲੱਗੇ ਪ੍ਰਤੱਛ ਤੇ ਪ੍ਰਤੱਛ ਦਾ ਅਖਰੀ ਅਰਥ ਆਪਾਂ ਕਰਾਂਗੇ ਪ੍ਰਤੱਖ ਪ੍ਰਤੱਖ ਦਾ ਅਰਥ ਹੋਰ ਸੁਕੇਣ ਕਰਾਂਗੇ ਕਿ ਸੱਚਮੁੱਚ ਸਾਹਮਣੇ ਸਾਕਾਰ ਰੂਪ ਵਿਚ ਕਹਿਣ ਲੱਗੇ ਪ੍ਰਤੱਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਪੂਰਨ ਬ੍ਰਹਮ ਨਿਵਾਸ ਲਿਓ ਉਹ ਕੈਸੀ ਪਰਮ ਅਵਸਥਾ ਹੈ ਜਿੱਥੇ ਪੂਰਨ ਬ੍ਰਹਮ ਦਾ ਨਿਵਾਸ ਤੇ ਗੁਰਮਤ ਬ੍ਰਹਮ ਨੂੰ ਤੁਸੀਂ ਪਹਿਚਾਣਿਆ ਹੈ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜਦੋਂ ਆਪਣੀ ਮੁਬਾਰਕ ਰਚਨਾ ਤੋਂ ਬੋਲਦੇ ਨੇ ਡਾਕਟਰ ਤਾਰਨ ਸਿੰਘ ਹੋਣਾ ਨੇ ਨਾ ਇੱਕ ਪੁਸਤਕ ਲਿਖੀ ਹੈ ਉਸ ਦਾ ਨਾਮ ਹੈ ਭਗਤੀ ਤੇ ਸ਼ਕਤੀ। ਉਹਦੇ ਵਿੱਚ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਉਹਨਾਂ ਨੇ ਗੱਲ ਕਰਦੇ ਆ ਇੱਕ ਪੈਰਾ ਬਹੁਤ ਕਮਾਲ ਦਾ ਲਿਖਿਆ। ਡਾਕਟਰ ਤਾਰਨ ਸਿੰਘ ਕਹਿੰਦੇ ਨੇ ਕਿ ਅਸੀਂ ਅਕਸਰ ਜਦੋਂ ਗੁਰੂ ਅਰਜੁਨ ਦੇਵ ਜੀ ਦੀ ਗੱਲ ਕਰਦੇ ਹਾਂ ਤੇ ਇਹ ਸ਼ਬਦ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ। ਆਮ ਤੌਰ ਤੇ ਅਸੀਂ ਇੱਕ ਪੱਗ ਸਾਹਮਣੇ ਰੱਖਦੇ ਹਾਂ ਤੇ ਚੇਤੇ ਰੱਖੀਏ ਰੱਖਣਾ ਵੀ ਚਾਹੀਦਾ ਹੈ ਕਿਉਂਕਿ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਤਾਜ। ਅਸੀਂ ਇਹ ਸ਼ਬਦ ਵਰਤਨੇ ਕਿ ਗੁਰੂ ਅਰਜੁਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ, ਧੰਨ ਗੁਰੂ ਅਰਜੁਨ ਦੇਵ ਜੀ ਨੂੰ ਉਬਲਦੀ ਹੋਈ ਦੇਗ ਵਿੱਚ ਬਿਠਾਇਆ, ਉਬਾਲਿਆ ਗਿਆ, ਹਜ਼ੂਰ ਕਿਰਪਾਲਨ ਦੇ ਸੀਸ ਉੱਤੇ ਗਰਮ ਰੇਤਾ ਪਾਇਆ ਗਿਆ। ਉੱਥੇ ਇੱਕ ਬਚਨ ਕਹਿੰਦੇ ਨੇ ਹੇ ਦੁਨੀਆਂ ਦੇ ਲੋਗੋ, ਅਸਲ ਵਿੱਚ ਇਹ ਤਾਂ ਜ਼ਾਲਮ ਦਾ ਅਖੀਰ ਵਾਲਾ ਹਮਲਾ ਸੀ। ਜੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਨੂੰ ਪੜ੍ਹੋ, ਲੋਕਾਂ ਨੇ ਸਾਰੀ ਜ਼ਿੰਦਗੀ ਯਤਨ ਕੀਤਾ ਹੈ ਕਿ ਗੁਰੂ ਅਰਜੁਨ ਦੇਵ ਜੀ ਨੂੰ ਤਪਾਉਣ ਦਾ, ਪਰ ਮੇਰੇ ਗੁਰੂ ਅਰਜੁਨ ਦੇਵ ਜੀ ਆਪਣੇ ਜੀਵਨ ਦੇ ਵਿੱਚ ਆਪਣੀ ਜ਼ਿੰਦਗੀ ਵਿੱਚ ਕਿਸੇ ਵੀ ਕਦਮ ਤੇ ਕਿਸੇ ਵੀ ਪੜਾਅ ਤੇ ਨਾ ਤਲਖੀ ਵਿੱਚ ਆਏ ਨੇ ਤੇ ਨਾ ਉਹਨਾਂ ਦੇ ਉੱਤੇ ਸੰਸਾਰ ਦੀ ਤਲਸ਼ ਨੇ ਅਸਰ ਕੀਤਾ। ਬਹੁਤ ਸੋਹਣਾ ਉਹਨਾਂ ਬਚਨ ਕਿਹਾ। ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਇਕਾਗਰਤਾ ਨੂੰ, ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਸ਼ਾਂਤੀ ਨੂੰ, ਗੁਰੂ ਅਰਜੁਨ ਦੇਵ ਜੀ ਦੇ ਅੰਦਰ ਦੀ ਠੰਡਕ ਨੂੰ ਯਤਨ ਕੀਤਾ ਲੋਕਾਂ ਨੇ ਕਿਸੇ ਤਰੀਕੇ ਨਾਲ ਭੰਗ ਹੋ ਸਕੇ, ਇਹਨਾਂ ਦੇ ਅੰਦਰ ਤਪਸ਼ਾ ਸਕੇ, ਪਰ ਨਹੀਂ ਮੇਰੇ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਦੁਨੀਆਂ ਨੂੰ ਠੰਡ ਵਰਤਾਉਣ ਵਾਲੇ ਇੰਨੀ ਤਪਸ਼ ਵਿੱਚ ਰਹਿ ਕੇ ਵੀ ਆਪਣੇ ਅੰਦਰ ਦੀ ਸ਼ਾਂਤੀ ਨੂੰ ਠੰਡ ਨੂੰ ਕਾਇਮ ਕਰਕੇ ਰੱਖਿਆ। ਉਹਨਾਂ ਉਦਾਹਰਨਾਂ ਬੜੀਆਂ ਸੋਹਣੀਆਂ ਦਿੱਤੀਆਂ। ਕਹਿੰਦੇ ਕੀ ਇਹ ਅੰਦਰ ਨੂੰ ਤਪਾਉਣਾ ਨਹੀਂ ਸੀ ਕਿ ਛੋਟਾ ਪੁੱਤਰ ਹੈ ਧੰਨ ਗੁਰੂ ਰਾਮਦਾਸ ਜੀ ਦੇ, ਧੰਨ ਗੁਰੂ ਅਰਜੁਨ ਦੇਵ ਜੀ ਤੇ ਵੱਡੇ ਭਰਾ ਨੇ ਗੁਰੂ ਬਣਨ ਤੋਂ ਪਹਿਲਾਂ ਹੀ ਮੇਰੇ ਧੰਨ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਹਰ ਕਦਮ ਕਦਮ ਤੇ ਯਤਨ ਕੀਤਾ ਕਿ ਗੁਰੂ ਅਰਜੁਨ ਦੇਵ ਜੀ ਨੂੰ ਆਪਣੇ ਵੱਲੋਂ ਸਤਾਉਣ ਦਾ, ਕਲਪਾਉਣ ਦਾ। ਮੈਂ ਸਿਰਫ ਬੇਨਤੀ ਕਰ ਰਿਹਾ ਕਿ ਤਪਾਉਣ ਦਾ ਅਰਥ ਕੇਵਲ ਤੱਤੀ ਤਵੀ ਨਹੀਂ, ਇਹ ਤਾਂ ਅਖੀਰ ਵਾਲਾ ਕੱਲਾ ਸੀ। ਯਤਨ ਤਾਂ ਸਾਰੀ ਜ਼ਿੰਦਗੀ ਕੀਤਾ ਕਿਤੇ ਅੰਦਰੋਂ ਤਪ ਜਾਣ, ਪਰ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਠੰਡ ਹੈ, ਅਜੇ ਗੁਰੂ ਨਹੀਂ ਬਣੀ ਤੇ ਸੱਚੇ ਭਰਾ ਨੇ ਵਿਰੋਧ ਕੀਤਾ ਹੈ। ਇਹ ਕਾਰਨ ਕਿ ਜਦੋਂ ਗੁਰੂ ਅਰਜੁਨ ਦੇਵ ਜੀ ਲਾਹੌਰ ਜਾਂਦੇ ਨੇ ਤੇ ਪਿਰਥੀਏ ਦੇ ਮਨ ਵਿੱਚ ਇਹ ਖਿਆਲ ਪਨਪਦਾ ਹੈ ਕਿ ਆਖਰ ਕੱਲ ਨੂੰ ਇਹ ਤਾਂ ਦੂਰ ਚਲਾ ਗਿਆ, ਇਸ ਗੱਦੀ ਦਾ ਹੱਕਦਾਰ ਮੈਂ ਬਣਾਂਗਾ। ਪਰ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਸ਼ਬਦ ਨੇ, ਇੱਕ ਤਾਂ ਹਕੀਕਤ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਉਹ ਵੀ ਪੁੱਤਰ ਦੇ ਸੰਬੰਧ ਵਿੱਚ, ਤੇ ਦੂਜਾ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੜ੍ਹਨੇ ਹਾਂ, ਉਹ ਧੰਨ ਗੁਰੂ ਅਰਜੁਨ ਦੇਵ ਜੀ ਨੇ ਉਚਾਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਗੁਜਰੀ ਰਾਗ ਵਿੱਚ ਹੈ। ਆਪ ਤਵੱਜੋ ਦੇਣਾ ਕਿਉਂਕਿ ਆਖਰ ਜਿਨ੍ਹਾਂ ਸ਼ਬਦਾਂ ਵਿੱਚ ਕਈ ਸੰਬੋਧਕੀ ਪਦੇ ਨੇ ਇਹਦਾ ਮਤਲਬ ਕਿਸੇ ਨਾ ਕਿਸੇ ਨੂੰ ਮੁਖਾਤਬ ਕਰਕੇ ਇਹ ਬਚਨ ਕਹਿ ਗਏ। ਹੁਣ ਭਾਵਾਂ ਗੁਰੂ ਅਰਜੁਨ ਦੇਵ ਜੀ ਦੇ ਉਸ ਸ਼ਬਦ ਨੂੰ ਪੜ੍ਹ ਕੇ ਅਕਸਰ ਅਸੀਂ ਕਹਿੰਦੇ ਹਾਂ ਇਹ ਗੁਰੂ ਅਰਜੁਨ ਦੇਵ ਜੀ ਨੇ ਆਸੀਸ ਦਿੱਤੀ ਗੁਰੂ ਹਰਗੋਬਿੰਦ ਸਾਹਿਬ, ਪਰ ਹਕੀਕਤ ਵਿੱਚ ਵਿਦਵਾਨ ਸੱਜਣ ਜਦੋਂ ਇਹਦੇ ਅਰਥ ਕਰਦੇ ਨੇ ਉਥਾਨ ਕਾ ਵਿੱਚ ਇਹ ਸ਼ਬਦ ਥੋੜੇ ਜਿਹੇ ਜ਼ਰੂਰ ਕਹਿੰਦੇ ਨੇ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਜੋ ਉਚਾਰਨ ਕੀਤਾ ਇਹ ਮਾਤਾ ਭਾਨੀ ਦੀ ਅਸੀਸ ਹੈ ਜੋ ਗੁਰੂ ਅਰਜੁਨ ਦੇਵ ਆਪਣੀ ਰਚਨਾ ਤੋਂ ਬਾਣੀ ਰੂਪ ਵਿੱਚ ਉਚਾਰਨ ਪਏ। ਤਵੱਜੋ ਦਿਓ, ਬਾਣੀ ਵਿੱਚ ਕਈ ਸ਼ਬਦ ਐਸੇ ਨੇ ਜੋ ਮਾਂ ਕਹਿ ਰਹੀ ਹੈ ਪਰ ਉਚਾਰਨ ਕਰਦੇ ਪਏ ਨੂੰ ਉਹ ਜਿਨ੍ਹਾਂ ਦੇ ਅੰਦਰ ਧੁਰਤੀ ਬਾਣੀ ਉਤਰਦੀ ਹੈ। ਹੁਣ ਅਸੀਂ ਬਾਬਾ ਕਬੀਰ ਜੀ ਦਾ ਇੱਕ ਬਚਨ ਪੜ੍ਹਨੇ, ਕਬੀਰ ਸਾਹਿਬ ਜੀ ਦੀ ਮਾਤਾ ਦਾ ਕੋਈ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਨਹੀਂ, ਪਰ ਕਬੀਰ ਸਾਹਿਬ ਜਦੋਂ ਉਚਾਰਦੇ ਨੇ ਤਿੰਜ ਲੱਗਦਾ ਕਿ ਮਾਂ ਹੀ ਬੋਲਦੀ ਏ, ਜਦੋਂ ਪੜ੍ਹਦੇ ਹਾਂ ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਘੁਰਾਈ। ਹੁਣ ਉੱਥੇ ਜਦੋਂ ਇਹ ਬਾਲਕ ਕੈਸੇ ਜੀਵੈ ਰਘੁਰਾਈ ਇਹ ਸ਼ਬਦ ਮਾਣਦੇ ਨੇ, ਪਰ ਉਚਾਰਨ ਬਾਣੀ ਰਹੀ ਹੋ ਰਹੇ ਨੇ ਭਗਤ ਕਬੀਰ ਸਾਹਿਬ ਦੇ। ਇੱਕ ਉਦਾਹਰਨ ਹੋਰ, ਗੁਰੂ ਗ੍ਰੰਥ ਸਾਹਿਬ ਚ ਬਾਬਾ ਨਾਮਦੇਵ ਜੀ ਦਾ ਬਚਨ ਪੜ੍ਹਨੇ, ਰੁਦਨ ਕਰੈ ਨਾਮੇ ਕੀ ਮਾਏ, ਤੇ ਉੱਥੇ ਸ਼ਬਦ ਪੜ੍ਹਨੇ ਆ ਕਿ ਛੋੜ ਰਾਮ ਕੀ ਨਾ ਭਜੇ ਖੁਦਾਏ। ਹੁਣ ਸ਼ਬਦ ਮਾਂ ਕਹਿ ਰਹੀ ਹੈ ਪਰ ਉਚਾਰਨ ਕੀਤੇ ਹੋਏ ਨੇ ਬਾਣੀ ਵਿੱਚ ਭਗਤ ਨਾਮਦੇਵ ਜੀ। ਮੇਰੇ ਕਹਿਣ ਤੋਂ ਮੁਰਾਦ ਇਹ ਵੇ ਕਿ ਇਹ ਹਕੀਕਤ ਮੰਨਣੀ ਚਾਹੀਦੀ ਏ। ਹੁਣ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜਦੋਂ ਬੀਬੀ ਭਾਨੀ ਜੀ ਉਹਨਾਂ ਨਾਲ ਵਿਵਾਹ ਹੁੰਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੇ ਵਿਵਾਹ ਸ਼ਬਦ ਨੂੰ ਪਰਵਾਨਿਆ ਹੈ, ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਕੋਸ਼ ਵਿੱਚ ਇਹ ਸ਼ਬਦ ਹੈ। ਆਪਾਂ ਆਨੰਦ ਕਾਰਜ ਕਹਿੰਦੇ ਹਾਂ ਗੁਰਮਤਿ ਦਿੱਤੀ ਕੋਈ ਪੰਥਕ ਮਰਿਆਦਾ ਅਨੁਸਾਰ। ਹੁਣ ਉਹ ਜਿਹੜੇ ਸ਼ਬਦ ਨੇ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰ ਹੈ ਮੇਰਾ ਕਾਜੋ। ਹੁਣ ਇਹ ਸ਼ਬਦ ਜਿਹੜੇ ਨੇ ਗੁਰੂ ਬਣ ਕੇ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੇ ਨੇ, ਪਰ ਆਖਰ ਇਹ ਕਿਸੇ ਘਟਨਾ ਵੱਲ ਸਾਨੂੰ ਇਸ਼ਾਰਾ ਤਾਂ ਕਰਦੇ ਨੇ ਕਿ ਉਸ ਬਾਬਲ ਦੇ ਚਰਨਾਂ ਚ ਖਲੋ ਕੇ ਕਿਹੋ ਜਿਹਾ ਦਾਜ ਮੰਗਿਆ ਜੇ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਗੁਰੂ ਗ੍ਰੰਥ ਸਾਹਿਬ ਚ ਦੋ ਸ਼ਬਦ ਨੇ, ਅੱਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਿਆਨ ਧਰੀਏ, ਜਿਹੜੇ ਇੰਨੀਆਂ ਉਲਝਣਾਂ ਵਿਚ, ਇੰਨੀਆਂ ਮੁਸੀਬਤਾਂ ਵਿਚ, ਇੰਨੇ ਵਹਿਰ ਵਿਚ, ਜਿੱਥੇ ਸੱਕਾ ਮਾਂ ਜਾਇਆ ਭਰਾ ਵੀ ਜਾਣ ਦਾ ਦੁਸ਼ਮਣ ਹੋਵੇ, ਉਹਦੇ ਵਿਚ ਵੀ ਅਡੋਲਤਾਂ ਦਾ ਰੱਬ ਦੇ ਗੀਤ ਗਾਈ ਜਾਣੇ। ਇਹ ਪ੍ਰਤੱਖ ਹਿਰਦੈ ਗੁਰੂ ਅਰਜਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਯੋਗ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਚ ਉਹ ਦੋ ਬਚਨ ਨੇ, ਇੱਕ ਤਾਂ ਮਾਂ ਦੀ ਅਸ਼ੀਸ ਹੈ ਤੇ ਪੁੱਤਰ ਪਰਮਾਤਮਾ ਤੇਰੇ ਤੇ ਇੰਨੀ ਕੁ ਰਹਿਮਤ ਕਰਿਓ। ਤੁਸੀਂ ਸ਼ਬਦ ਅਕਸਰ ਬੱਚਿਆਂ ਦੇ ਜਨਮ ਦਿਨ ਤੇ ਪੜ੍ਹਦੇ ਸੁਣਦੇ, ਪਰ ਮੈਂ ਅਰਜ਼ ਕਰਨਾ ਕਿ ਦੋ ਪੁੱਤਰਾਂ ਦੀ ਵੱਖ ਵੱਖ ਸ਼ਬਦ ਜੋ ਪਿਤਾ ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਉਹਨਾਂ ਨੂੰ ਮਾਂ ਦੇ ਸ਼ਬਦ ਨੇ ਬੇਟਾ ਕਿ ਸਤਿਗੁਰ ਤੁਮਕੋ ਹੋਵੇ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਮਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਦੇ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹ ਮਨ ਹੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਬੂੰਦੈ ਚਾਤ੍ਰਿਕ ਮਨ। ਸਾਰੇ ਸ਼ਬਦ ਵਿਚ ਕਿਤੇ ਮਾਂ ਨੇ ਅਸੀਸ ਨਾਲ ਇਹ ਨੀ ਸ਼ਬਦ ਕਿਹਾ ਤੇਰੇ ਕੋਲ ਧਨ ਬਹੁਤ ਹੋਵੇ, ਤੇਰੇ ਕੋਲ ਦੁਨਿਆਵੀ ਪਦਵੀ ਹੋਵੇ। ਗੁਰੂ ਮਾਂ ਇੱਕ ਅਸੀਸ ਰੂਪ ਵਿਚ ਬਚਨ ਕਹਿ ਰਹੇ ਨੇ ਕਿ ਤੇਰੀ ਪੁਸ਼ਾਕ ਲੋਕ ਨਵੇਂ ਤੋਂ ਨਵੇਂ ਬਸਤਰ ਪਾਉਂਦੇ ਨਹੀਂ, ਪਰ ਜੇ ਰੱਬ ਦੀ ਬੰਦਗੀ ਨਹੀਂ, ਇਹ ਹਜ਼ਾਰਾਂ ਰੁਪਈਆਂ ਦੇ ਬਸਤਰ ਵੀ ਅੱਗ ਦੀਆਂ ਲੱਤਾਂ ਨਹੀਂ। ਲੋਕ ਕੀਮਤੀ ਤੋਂ ਕੀਮਤੀ ਪਕਵਾਨ ਛਕਦੇ ਨਹੀਂ, ਜੇ ਅੰਦਰ ਰੱਬ ਦੀ ਬੰਦਗੀ ਨਹੀਂ। ਤੇ ਚੇਤੇ ਰੱਖੀ ਫਿੱਟ ਅਵੇਖਾ ਜੀਵਿਆ, ਜਿਤ ਖਾਏ ਵਧਾਇਆ ਪੇਟ। ਲੋਕ ਅਨੇਕਾਂ ਤਰ੍ਹਾਂ ਦੇ ਪੜ੍ਹਿਆ ਲਿਖਿਆ ਦੀ ਸੋਭਤ ਕਰਦੇ ਨੇ, ਜੇ ਤਲੀਮ ਉੱਚੀ ਹਾਸਲ ਕਰ ਲਈ ਪਰ ਅੰਦਰੋਂ ਨਿਗਾਰ ਆ ਗਿਆ, ਉਸ ਤਲੀਮ ਦਾ ਗੁਰਮਤ ਵਿਚ ਕੋਈ ਅਰਥ ਨਹੀਂ। ਕਹਿਣ ਲੱਗੇ ਤੇਰੀ ਪੁਸ਼ਾਕ ਪਾਤੀ ਬਣ ਜਾਏ, ਤੇਰੀ ਖੁਰਾਕ ਕੀਰਤਨ ਦੀ ਬਣ ਜਾਏ, ਤੇ ਰੱਬ ਤੇਰੇ ਤੇ ਮੇਲ ਕਰੇ, ਤੇਰੀ ਸੋਭਤ ਬੰਦਗੀ ਕਰਨ ਵਾਲੇ ਸੰਤ ਜਨਾਂ ਦੀ ਸੰਗਤ। ਕਿਹੜੀ ਸੋਭਤ? ਜਿਹਨੂੰ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਬੜੇ ਸੋਹਣੇ ਸ਼ਬਦ ਵਰਤੇ ਨੇ, ਕਹਿਣ ਲੱਗੇ ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਅਸਤ, ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀ ਅਸਤ, ਤੇਰੀ ਸੰਗਤ ਉਹਨਾਂ ਨਾਲ ਹੋਵੇ ਜਿਹਨਾਂ ਕੋਲ ਬੈਠਿਆ ਗੁਰੂ ਚੇਤੇ ਆਵੇ। ਦੇਖੋ ਉਸ ਅਸੀਸ ਵਿਚ ਅੰਦਰ ਦੇ ਗੁਣ ਪਨਪਨ ਲਈ ਸ਼ਬਦ ਨੇ, ਪੁਸ਼ਾਕ ਪੱਪ ਦੀ, ਖੁਰਾਕ ਕੀਰਤਨ ਦੀ, ਸੰਗਤ ਸੰਤਾਂ ਦੀ, ਪੀਣ ਵਾਸਤੇ ਅੰਮ੍ਰਿਤ ਹੋਵੇ। ਅਖੀਰ ਤੇ ਕਹਿੰਦੇ ਨੇ ਕਿ ਸਾਰੀ ਜ਼ਿੰਦਗੀ ਕੇਵਲ ਗੁਣ ਗ੍ਰਹਿਣ ਕਰੀ, ਮਨ ਭਵਰਾ ਬਣੇ, ਮਨ ਡੱਡੂ ਨਾ ਬਣ ਜਾਏ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਕੌਲਾ, ਤੇ ਇਸ ਤਰ੍ਹਾਂ ਪ੍ਰਭੂ ਨੂੰ ਪਿਆਰ ਕਰੀ, ਨਾਨਕ ਦਾਸ ਉਨ ਸੰਗ ਲਪਟਾਇਓ, ਜੋ ਗੁੰਡੇ ਚਾਤ੍ਰਿਕ ਮੌਲਾ। ਹੁਣ ਇੱਕ ਉਹ ਪੁੱਤਰ ਜੋ ਗੁਰੂ ਦੇ ਬਚਨ ਨੂੰ ਮੰਨਦੇ ਨੇ, ਉਹਨਾਂ ਨੂੰ ਅਸੀਸ ਵਿਚ ਆਹ ਦਾਤ ਮਿਲਦੀ ਏ। ਹੁਣ ਦੂਜਾ ਪੁੱਤਰ ਸਾਹਮਣੇ ਖਲੋ ਗਿਆ ਤੇ ਮੇਰੇ ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ 1200 ਅੰਗ ਉੱਪਰ ਇਹ ਅੰਮ੍ਰਿਤ ਭਰਿਆ ਬਚਨ ਕਿਹਾ। ਕਹਿਣ ਲੱਗੇ ਕਾਹੇ ਪੂਤ ਝਗੜ ਕਹੋ ਸੰਗ ਬਾ, ਇੱਕ ਪੁੱਤਰ ਨੂੰ ਕਿਹਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਕਿਉਂਕਿ ਉਸ ਪੁੱਤਰ ਨੂੰ ਜਿਹੜੇ ਗੁਰੂ ਦੇ ਬਚਨ ਨੂੰ ਮੰਨਦਾ ਪਿਆ, ਜਿਹੜੇ ਬ੍ਰਹਮ ਨੂੰ ਪਹਿਚਾਣ ਚੁੱਕੇ, ਦੂਜਾ ਸਾਹਮਣੇ ਖਲੋਂਦਾ। ਤੇ ਗੁਰੂ ਗੁਰਦੇਵ ਬਾਣੀ ਵਿਚ ਕਹਿ ਰਹੇ ਨੇ, ਕਾਏ ਪੂਤ ਝਗੜ ਦੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਕੋ, ਤਿਨ ਸੋ ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿਸੈ ਨਾ। ਆਪ ਜਿਨ੍ਹਾਂ ਰੁਪਈਆਂ ਦਾ ਤੂੰ ਮਾਣ ਕਰਨਾ ਪਿਆ ਪੁੱਤਰ, ਇਹਨਾਂ ਟਕਿਆਂ ਦਾ ਮਾਣ ਕਰਕੇ ਗੁਰੂ ਪਿਤਾ ਅੱਗੇ ਬੋਲੀ ਦਾ ਨਹੀਂ। ਸੱਚ ਜਾਣੀ ਸਭ ਤੋਂ ਵੱਡਾ ਪਾਪ ਹੀ ਇਹ ਕਿ ਜਿਨ੍ਹਾਂ ਜਨਮ ਦਿੱਤਾ ਉਹਨਾਂ ਦੇ ਸਾਹਮਣੇ ਖਲੋ ਕੇ ਤੂੰ ਕਬੂਲ ਬੋਲਣਾ। ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦਾ ਅੰਦਰ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚੋਂ ਜਿੱਦਣ ਪਿਤਾ ਗੁਰੂ ਜੀ ਪਿਆਨਾ ਪੈ ਕਰਦੇ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਜੋਤ ਗੁਰੂ ਜੋ ਹੈ, ਧੰਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਆ ਚੁੱਕੀ। ਉਸ ਵੇਲੇ ਤਵਾਰੀ ਕਹਿੰਦੀ ਕਿ ਪ੍ਰਿਥਵੀ ਨੇ ਇਸ ਗੱਲ ਦਾ ਵੀ ਪ੍ਰਚਾਰ ਕੀਤਾ ਕਿ ਹੁਣੇ ਤਾਂ ਸੁਧਾ ਸਰ ਤੋਂ ਬਿਲਕੁਲ ਸਹੀ ਸਲਾਮਤ ਆਰੋਗ ਸਨ, ਗੋਇੰਦਵਾਲ ਸਾਹਿਬ ਆਉਂਦਿਆਂ ਸਾਰ ਪ੍ਰਭਪੁਰ ਪਿਆਨਾ ਗੁਰੂ ਰਾਮਦਾਸ ਕਿਵੇਂ ਕਰ ਗਏ। ਉੱਥੇ ਭੱਟ ਜੀ ਨੇ ਜਿਹੜੇ ਅੰਮ੍ਰਿਤ ਬਚਨ ਉਚਾਰਨ ਕੀਤੇ ਉਹਨਾਂ ਨੇ ਕਮਾਲ ਕਰ ਦਿੱਤੀ। ਫਿਰ ਤੀਆ ਪ੍ਰਚਾਰ ਕਰ ਰਿਹਾ ਤੇ ਭੱਟ ਜੀ ਕਹਿ ਰਹੇ ਨੇ, ਦੁਨੀਆਂ ਦੇ ਲੋਕੋ, ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਘਰ ਦੇ ਵਿੱਚ ਇੱਕ ਗੰਗਾ ਤੇ ਵਗਦੀ ਹੈ, ਉਹ ਗੰਗੋਤਰੀ ਨਹੀਂ ਜਿਹੜੀ ਪਹਾੜ ਵਿੱਚੋਂ ਨਿਕਲੀ। ਕਹਿਣ ਲੱਗੇ ਗੁਰੂ ਅਰਜੁਨ ਸਾਹਿਬ ਦੇ ਘਰ ਅੰਦਰ ਨਾਮ ਦੀ ਗੰਗਾ ਚੱਲਦੀ, ਧੰਨ ਗੁਰੂ ਅਰਜੁਨ ਦੇਵ ਜੀ ਦੇ ਘਰ ਅੰਦਰ ਮਾਨੋ ਗੈਬੀ ਸ਼ਕਤੀਆਂ ਖਲੋ ਕੇ ਸ਼ਿਵਤੀਆਂ ਕਰਦੀਆਂ ਨੇ। ਤੇ ਨਾਲ ਉਹਨਾਂ ਸ਼ਬਦ ਵਰਤੇ, ਗੁਰੂ ਨਾਨਕ ਸਾਹਿਬ ਨੂੰ ਗੁਰੂ ਅੰਗਦ ਦੇਵ ਮਿਲੇ, ਗੁਰੂ ਅੰਗਦ ਦੇਵ ਜੀ ਨੂੰ ਗੁਰੂ ਅਮਰਦਾਸ ਮਿਲੇ, ਗੁਰੂ ਅਮਰਦਾਸ ਜੀ ਨੂੰ ਗੁਰੂ ਰਾਮਦਾਸ ਮਿਲੇ। ਕਹਿਣ ਲੱਗੇ ਗੁਰੂ ਰਾਮਦਾਸ ਹਰੀ ਦੇ ਸਿੰਘਾਸਨ ਤੇ ਚਲੇ ਗਏ। ਕੌਣ ਕਹਿੰਦਾ ਪਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਸ਼ਬਦ ਵਰਤੇ ਨੇ? ਕੌਣ ਕਹਿੰਦਾ ਮੌਤ ਹੋਈ? ਦੇਖਣ ਵਾਲੇ ਨਜ਼ਰ ਨਹੀਂ ਗੁਰੂ ਅਰਜੁਨ ਦੇਵ ਉਹਨਾਂ ਦੇ ਰੂਪ ਨੇ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਹਾਂ। ਅਜੇ ਗੰਗ ਜਲ ਅਕਾਲ ਸਿੱਖ ਸੰਗਤ ਸਭ ਨਾਵੈ, ਨਿਤ ਪੁਰਾਣ ਬਾਂਚੀਆਂ ਵੇਦ ਬ੍ਰਹਮਾ ਮੁਖ ਗਾਵੈ, ਅਜੇ ਕਵਰ ਸਿਰ ਧੁਲੈ ਨਾਮ ਅੰਮ੍ਰਿਤ ਮੁਖ ਲਿਓ, ਗੁਰ ਅਰਜੁਨ ਸਿਰ ਸ਼ਤਰ ਆਪ ਪਰਮੇਸ਼ਵਰ ਦਿਓ। ਆਪ ਰੱਬ ਨੇ ਉਹਨਾਂ ਦੇ ਸੀਸ ਤੇ ਗੁਰਮਤਿ ਦਾ ਰੁਹਾਨੀਅਤ ਦਾ ਸ਼ਤਰ ਚੁਲਾਇਆ, ਗੁਰੂ ਅਰਜੁਨ ਸਿਰ ਸ਼ਤਰ ਆਪ ਪਰਮੇਸ਼ਵਰ ਦਿਓ, ਮਿਲ ਨਾਨਕ ਅੰਗਦ ਅਮਰ ਗੁਰ, ਗੁਰ ਰਾਮਦਾਸ ਹਰ ਪੈ ਗਏ ਹੋ, ਹਰ ਬੰਸ ਜਗਤ ਜਸ ਸੰਚਰਿਓ ਸੋ ਕਵਨ ਕਹੈ। ਸ੍ਰੀ ਗੁਰੂ ਮਯੋ ਕਿਤੀ ਜ਼ਬਾਨ ਤੇ ਕਹਿੰਦੀਏ ਕਿ ਗੁਰੂ ਰਾਮਦਾਸ ਜਿਹੜੇ ਨੇ ਉਹਨਾਂ ਨੇ ਸ਼ਬਦ ਮੌਤ ਨਹੀਂ ਵਰਤਿਆ, ਕਿਉਂਕਿ ਸਿੱਖ ਦਾ ਗੁਰੂ ਸਦੀਵ ਕਾਲੀ ਹੈ, ਹਰਬੰਸ ਜਗਤ ਦਾ ਸੰਚਰਿਓ ਸੋ ਕਵਨ ਕਹੈ। ਸ੍ਰੀ ਗੁਰੂ ਮਯੋ ਜਿਹੜਾ ਅਖੀਰਲਾ ਸਵਈਆ ਗੁਰੂ ਗ੍ਰੰਥ ਸਾਹਿਬ ਦਾ ਤੇ ਗੁਰੂ ਅਰਜੁਨ ਦੇਵ ਦੀ ਸਿਮਤ ਵਿੱਚ ਹੈ, ਉੱਥੇ ਭੱਜ ਕੇ ਮੈਨੂੰ ਦੇਵਪੁਰੀ ਮੈਂ ਗਇਓ, ਆਪ ਪਰਮੇਸ਼ਰ ਭਾਇਓ, ਹਰ ਸਿੰਘਾਸਨ ਦਿਓ, ਸ੍ਰੀ ਗੁਰੂ ਤਾਹੇ ਬਿਠਾਇਓ, ਰਹਿਸ ਦਿਓ ਸੁਰਦੇਵ ਤੋਏ, ਜਬ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਤੇ ਸੋ ਪਾਪ ਤਿਨ ਨਰੋ ਕੇ, ਗੁਰੂ ਰਾਮਦਾਸ ਜਿਨ ਪਾਇਓ ਛਤਰ ਸਿੰਘਾਸਨ, ਫਿਰ ਤੁਸੀਂ ਗੁਰੂ ਅਰਜੁਨ ਕੋ ਦੇ ਆਇਓ। ਧੰਨ ਗੁਰੂ ਅਰਜੁਨ ਦੇਵ ਅਜੇ ਗੁਰੂ ਨਹੀਂ ਬਣੇ ਤੇ ਭਰਾ ਦੀ ਵਿਰੋਧਤਾ ਹੈ। ਜਦੋਂ ਗੁਰਦਾ ਗੱਬੀ ਵਾਲੀ ਦਸਤਾਰ ਮਿਲ ਲਗੀ, ਫਿਰ ਭਰੀ ਕੋਈ ਸੰਗਤ ਵਿਚ ਉੱਠ ਖਲੋਤਾ ਬਾਬਾ ਪਿਰਤੀਆਂ, ਤੇ ਉਹਨੇ ਉਸ ਦਸਤਾਰ ਨੂੰ ਹੱਥ ਪਾਇਆ ਸੀ, ਉਸ ਪੱਗ ਨੂੰ ਹੱਥ ਪਾਇਆ। ਹੁਣ ਇਹ ਗੱਲਾਂ ਪਾਵੇ ਅਸੀਂ ਸਵੈਖਣ ਕਰ ਦਿੰਦੇ, ਭਰੀ ਹੋਵੇ ਸੰਗਤ, ਗੁਰੂ ਅਰਜੁਨ ਦੇ ਬੈਠੇ ਹੋਣ, ਬਾਬਾ ਬੁੱਢਾ ਸਾਹਿਬ ਜੀ ਪਿਤਾ ਦੀ ਗੱਦੀ ਦੀ ਦਸਤਾਰ ਸਜਾਣ ਲੱਗੇ ਹੋਣ, ਤੇ ਉਸੇ ਵਕਤ ਭਰੇ ਹੋਏ ਇਕੱਠ ਵਿਚੋਂ ਪਿਰਤੀਆਂ ਉੱਠ ਕੇ ਬੋਲ ਪਵੇ ਤੇ ਹੱਥ ਪਾ ਕੇ ਪੱਗ ਨੂੰ ਖੋਲੇ, ਇਹ ਛੋਟੀ ਜੀ ਗੱਲ ਨਹੀਂ, ਪਰ ਗੁਰੂ ਅਰਜੁਨ ਦੇਵ ਜੀ ਦਾ ਅੰਦਰ ਵੇਖੋ ਇੱਕੋ ਗੱਲ ਕਿ ਬਾਬਾ ਜੀ ਜੇ ਪੱਗ ਮੰਗਦੇ ਨੇ ਪੱਗ ਇਹਨਾਂ ਨੂੰ ਦੇ ਦਿਓ। ਗੁਰਮੁਖੋ ਬਾਬਾ ਬੁੱਢਾ ਸਾਹਿਬ ਦੇ ਹੱਥੋਂ ਪੱਗ ਤਾਂ ਜ਼ਰੂਰ ਲੈ ਲਈ, ਪਰ ਬਾਬਾ ਜੀ ਨੇ ਇੱਕ ਸ਼ਬਦ ਕਹਿ ਦਿੱਤਾ ਕਿ ਧਿਆਨ ਰੱਖੀ ਗੱਦੀ ਪੱਗ ਦੀ ਮਸਾਜ ਰੱਖੀ। ਜੋ ਤਾਂ ਉਦੋਂ ਹੀ ਗੁਰੂ ਅਰਜੁਨ ਸਾਹਿਬ ਅੰਦਰ ਚਲੀ ਗਈ ਜਦੋਂ ਗੁਰੂ ਰਾਮਦਾਸ ਜੀ ਨੇ ਨਮਸਕਾਰ ਕਰ ਦਿੱਤੀ। ਪਰ ਉਸ ਭਰੀ ਹੋਈ ਸੰਗਤ ਵਿੱਚ ਇੰਨਾ ਕੁਝ ਸੁਣ ਕੇ ਗੁਰੂ ਅਰਜੁਨ ਦੇ ਸੱਚੇ ਪਾਤਸ਼ਾਹ ਅੰਦਰੋਂ ਬਿਲਕੁਲ ਸ਼ਾਂਤ। ਮੈਂ ਸਿਰਫ ਚੂਕ ਮਾਤਰ ਅਰਥ ਕਰਨੀ ਚਾਹੁੰਦਾ, ਅੱਜ ਉਸ ਸੱਚੇ ਕਿਰਪਾਲੂ ਜੀ ਦੇ ਕੁਦਰਤੀ ਤੌਰ ਤੇ ਬਚਨ ਵੀ ਉਹਨਾਂ ਦੇ ਨੇ ਜੋ ਵਿਚਾਰ ਵਾਲੇ ਨੇ, ਤੇ ਹਜ਼ੂਰ ਦਾ ਆਗਮਨ ਪੁਰਖ ਹੈ, ਗੁਰੂ ਬਣੇ ਨੇ। ਸਵੇਰੇ ਮੈਂ ਅਰਜ ਕੀਤੀ ਸੀ ਕਿ ਦੇਖੋ ਆਮ ਤੌਰ ਤੇ ਬੰਦਾ ਜਿਤਨਾ ਮਰਜ਼ੀ ਤਕਰਾਰ ਕਰੇ ਪਰ ਇੱਕ ਗੱਲ ਕਹਿੰਦਾ ਵੀ ਕਿਸੇ ਦੇ ਮੂੰਹ ਵਿੱਚੋਂ ਰੋਟੀ ਨਾ ਹੋਵੇ। ਕਿਸੇ ਦੇ ਹੱਥ ਵਿੱਚੋਂ ਗੁਰਗੀ ਨਾ ਕੋ ਸ਼ੱਕਾ ਭਰਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੇ ਘਰ ਵਿੱਚ ਪੱਕਣ ਵਾਲੇ ਲੰਗਰ ਦੀ ਰਸਤ ਵੀ ਉਹਨੇ ਨਾਕਾਬੰਦੀ ਕਰਕੇ ਆਪਣੇ ਘਰ ਵਿੱਚ ਪਾ ਲਈਏ। ਪਰ ਮੇਰੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਭੱਟ ਕਹਿ ਰਹੇ ਨੇ, ਤੈ ਜਨਮਤ ਗੁਰਮਤ ਬ੍ਰਹਮਤ ਸਾਣਿਓ, ਭਾਵੇਂ ਭਰੀ ਕੋਈ ਸੰਗਤ ਵਿੱਚ ਕਬੂਲ ਬੋਲੇ ਤੇ ਭਾਵੇਂ ਲੰਗਰ ਦੀ ਮਰਿਆਦਾ ਵਿੱਚ ਵਿਘਨ ਪਾਇਆ, ਕਿਉਂਕਿ ਉਹ ਸੱਚੇ ਪਾਤਸ਼ਾਹ ਜੀ ਦਾ ਅੰਦਰ ਕਹਿ ਰਿਹਾ, ਸਭ ਕੀ ਆਗਿਆ ਆਤਮ ਹੀ ਭਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਉਸੋਗ, ਸਦਾ ਅਨੰਤ ਤੈ ਨਾਹ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਦੇਖਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ। ਬਿਲਕੁਲ ਵੀ ਕਿਤੇ ਤਲਖੀ ਵਿੱਚ ਆ ਕੇ ਇਹ ਨਹੀਂ ਕਿਹਾ ਕਿ ਸਾਡੇ ਲੰਗਰ ਨੂੰ ਰੋਕਣ ਵਾਲਿਆ ਤੇਰੇ ਪੱਲੇ ਕੀ ਰਹਿਣਾ। ਸ਼ਬਦ ਇੱਕੋ ਹੀ ਕਹੇ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਜੇ ਆਪ ਕਾਰ ਸੇਵਾ ਕਰਾਉਂਦੇ ਪਏ ਨੇ ਕਿਰਪਾਲੂ ਦਾਤਾ ਜੀ, ਤੇ ਉਸ ਵੇਲੇ ਮਸੰਦਾਂ ਨੂੰ ਖਰੀਦ ਕੇ ਚੂਨੇ ਵਿੱਚ ਮਿਲਾਵਟ ਕਰਾਉਂਦਾ ਪਿਆ ਭਰਾ, ਹਜ਼ੂਰ ਫਿਰ ਖਾਮੋਸ਼ ਨੇ, ਚੁੱਪ ਨੇ। ਤੇ ਇਸੀ ਬਸ ਨਹੀਂ, ਜਦੋਂ ਸੱਕੇ ਭਰਾ ਦੇ ਉੱਤੇ ਬਾਬਾ ਪ੍ਰਿਥੀਆ ਸੁਲਗੀ ਖਾਨ ਨੂੰ ਚੜ ਕੇ ਲਿਆਇਆ, ਕਈ ਅੰਦਰ ਡਰੇ ਵੀ, ਕਈ ਅੰਦਰ ਤਲਖੀ ਵਿੱਚ ਵੀ ਆਏ, ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨ੍ਹਾਂ ਅੰਦਰ ਪੂਰਨ ਬ੍ਰਹਮ ਨਿਵਾਸ ਯੋਗ ਹੈ, ਉਹ ਕਹਿ ਰਹੇ ਨੇ, ਸ਼ਬਦ ਸਾਹਮਣੇ ਆਉਂਦੇ ਨੇ ਕਿ ਪ੍ਰਥਮ ਮਤਾ ਜੇ ਪੱਤਰੀ ਚਲਾਉ, ਦੁਤੀਆ ਮਤਾ ਦੋਇ ਮਾਨਕ ਪਹੁੰਚਾਉ, ਤ੍ਰਿਤੀਆ ਮਤਾ ਕਿਛ ਕਰੂ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਤੁਹੀ ਧਿਆਇਆ। ਅੰਦਰ ਫਿਰ ਵੀ ਸ਼ਾਂਤ ਹੈ। ਜੇ ਪਰਮਾਤਮਾ ਨੇ ਮਿਹਰ ਕਰਕੇ ਪੁੱਤਰ ਦੀ ਦਾਤ ਦਿੱਤੀ ਏ, ਤੇ ਗੁਰਮੁਖੋ ਤਿੰਨ ਖੂਨੀ ਵਾਰ ਕਰਦਾ ਤੇ ਸੱਕਾ ਭਰਾ, ਪਰ ਗੁਰੂ ਅਰਜਨ ਦੇਵ ਕਿਰਪਾਲੂ ਦਾਤਾ ਜੀ ਫਿਰ ਵੀ ਸ਼ਾਂਤ ਨੇ। ਇਸੀ ਬਸ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਣ ਲੱਗੇ ਨੇ, ਤੇ ਉਸ ਵੇਲੇ ਕਿੰਨੀ ਕੋਈ ਇਕਾਗਰਤਾ ਚਾਹੀਦੀ ਏ ਕਿ ਜਦੋਂ ਅੰਮ੍ਰਿਤ ਬਾਣੀ ਹਜ਼ੂਰ ਉਚਾਰਦੇ ਨੇ, ਭਾਈ ਗੁਰਦਾਸ ਲਿਖਦੇ ਨੇ, ਇਸੇ ਸਮੇਂ ਦੇ ਦਰਮਿਆਨ ਚਾਰ ਭਗਤ ਹੁੰਦੇ ਨੇ ਤੇ ਕਾਨਾਂ ਸਾਹਮਣੇ ਖਲੋ ਕੇ ਕਬੂਲ ਵੀ ਬੋਲਦਾ, ਪਰ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਫਿਰ ਵੀ ਸ਼ਾਂਤ। ਕਿੰਨਾ ਕੁ ਅੰਦਰ ਠੰਡ ਹੈ, ਕਿੰਨੀ ਕੁ ਸ਼ਾਂਤੀ ਹੈ ਪਿਆਰਿਓ। ਇਹ ਤਾਂ ਅਖੀਰਲਾ ਹਮਲਾ ਸੀ ਜਦੋਂ ਤੱਤੀ ਤਵੀ ਤੇ ਬਿਠਾਇਆ, ਸਾਰੀ ਜ਼ਿੰਦਗੀ ਅੰਦਰ ਨੂੰ ਤਪਾਣ ਦਾ ਯਤਨ ਕੀਤਾ, ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਪੇ ਨਹੀਂ, ਤੇ ਜਦੋਂ ਤੱਤੀ ਤਵੀ ਤੇ ਬਿਠਾਏ ਤੇ ਉਦੋਂ ਵੀ ਰਸਨਾ ਤੋਂ ਸ਼ਬਦ ਨਿਕਲ ਰਹੇ ਸਨ। ਕਹਿਣ ਲੱਗੇ, ਤੇਰਾ ਪੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਉਦੋਂ ਵੀ ਇਹ ਬਚਨ ਸਨ ਜੋ ਭਾਈ ਗੁਰਦਾਸ ਨੇ ਕਿਹਾ, ਗੁਰਮੁਖ ਸੁਖ ਪਲ ਤਿਰਵ ਰਸ, ਸਹਿਜ ਸਮਾਧ ਸਾਧ ਸਮਝਾਣੀ। ਇਸ ਸ਼ਾਂਤੀ ਨੂੰ ਵੇਖ ਕੇ ਕਹਿਣ ਲੱਗੇ, ਗੁਰੂ ਅਰਜਨ ਵਿੱਚੋਂ ਕੁਰਬਾਨ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਤੋਂ ਕੁਰਬਾਨ ਪੈ ਜਾਂਦੇ ਨੇ ਤੇ ਪਾਂਧੀ ਨਨਕਾਣਵੀ ਸਾਧ ਨੇ ਇੱਥੇ ਬੜੇ ਭਾਵਪੂਰਤ ਸ਼ਬਦ ਕਹੇ। ਉਹ ਕਹਿ ਕੇ ਆਪਾਂ ਅੱਜ ਦੇ ਵਿਸ਼ੇ ਵੱਲ ਜ਼ਰੂਰ ਅੱਗੇ ਵਧਣੇ। ਗੁਰੂ ਅਰਜਨ ਸਾਹਿਬ ਦਾ ਪੁਰਬ ਹੈ, ਤਾਂ ਮੈਂ ਥੋੜਾ ਜਿਹਾ ਇਤਿਹਾਸ ਨੂੰ ਟੱਚ ਕੀਤਾ। ਉਹ ਕਹਿੰਦੇ, ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੋਲੇ, ਗਰਮ ਬਾਲੂ ਦੇ ਕਰਸ਼ੇ ਪਵਾਰਿਆ ਸੀ। ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੋਲੇ, ਗਰਮ ਬਾਲੂ ਦੇ ਕਰਸ਼ੇ ਪਵਾਰਿਆ ਸੀ। ਕਈ ਪੈਰ ਅੰਗਿਆਰਾਂ ਦੀ ਛੇਜ ਬਹਿ ਕੇ ਸ਼ਾਂਤ ਮਈ ਦੇ ਪੂਰਨੇ ਪਾ ਰਿਹਾ ਸੀ। ਕਹਿਣ ਲੱਗੇ, ਪਿਆਰਿਓ ਕਿ ਖਾ ਕੇ ਦੇਗ ਦੇ ਵਿੱਚ ਉਬਾਲਿਆ ਨੂੰ ਫਿਰ ਵੀ ਸੱਤ ਨਾਮ ਵਾਹਿਗੁਰੂ ਗਾ ਰਿਹਾ ਸੀ। ਸੀਨਾ ਜਗ ਦਾ ਤਪ ਦਾ ਥਾਰਨੇ ਨੂੰ, ਤਨ ਆਪਣਾ ਸਾਰ ਵਿਖਾ ਰਿਹਾ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਪਰ ਔਖੀ ਗੱਲ ਏ ਅਮਲ ਕਮਾਉਣ ਵਾਲੀ। ਪਰ ਇਹ ਤਾਂ ਆਤਮਾ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖ ਨੀ ਗਾਉਣ ਵਾਲੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਸ ਤਪਸ਼ ਵਿੱਚ ਬਹਿ ਕੇ ਵੀ ਠੰਡੇ ਨੇ ਤੇ ਸਾਨੂੰ ਕਹਿ ਕੇ ਗਏ ਨੇ, ਸਿੱਖਾ ਦੇਖ ਤੇਰੇ ਅੰਦਰ ਚਾਰ ਦਰਿਆ ਅੱਗ ਦੇ ਵਗਦੇ ਨੇ, ਤੈਨੂੰ ਫੂਕ ਕੇ ਰੱਖ ਦੇਣਗੇ। ਜੇ ਤੂੰ ਅੰਦਰ ਨੂੰ ਸ਼ਾਂਤ ਕਰਨਾ ਚਾਹੁੰਦਾ ਤੇ ਬਾਣੀ ਤੇ ਸੰਗਤ ਦਾ ਪੱਲੂ ਪਕੜ ਲੈ। ਹਜ਼ੂਰ ਨੇ ਬਚਨ ਕਿਹਾ, ਹੰਸ ਖੇਤ ਲੋਭ ਕੋਪ ਚਾਰੇ ਲਗੀਆਂ ਅੱਗ, ਭਾਵੇਂ ਸੱਜੇ ਨਾਨਕਾ ਤਰੀਏ ਕਰਮੀ ਲੱਗ। ਮਹਾਰਾਜ ਕਿਵੇਂ ਸ਼ਾਂਤੀ ਮਿਲੇਗੀ? ਕਹਿਣ ਲੱਗੇ, ਜੇ ਠੰਡ ਲੈਣੀ ਹੈ ਚੰਦਨ ਚੰਦ ਨਾ ਸਰਦ ਰੁੱਤ, ਮੀਲ ਮੂਲ ਨਾ ਮਿੱਟੀ ਘਾਨ, ਇਹ ਗੁਰੂ ਅਰਜਨ ਸਾਹਿਬ ਦੇ ਬਚਨ ਨੇ, ਸ਼ੀਤਲ ਥੀਵਾ ਨਾਨਕਾ ਜਪੰਦੜੋ ਹਰ ਨਾਮ। ਹਜ਼ੂਰ ਕਹਿੰਦੇ ਅੰਦਰ ਦੀ ਸ਼ੀਤਲਤਾ ਮਿਲੇਗੀ ਜੇ ਸਮਰੱਥ ਪਰਮੇਸ਼ਵਰ ਦੇ ਨਾਮ ਨਾਲ ਤੂੰ ਜੁੜ ਜਾਏ। ਖੈਰ, ਅੱਜ ਜੋ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤ ਬਚਨ ਕਹੇ ਨੇ, ਤਿੰਨ ਗੱਲਾਂ ਇਸ ਸ਼ਲੋਕ ਵਿਚ ਨੇ। ਪਹਿਲੀ ਬਚਨ ਕਿ ਪਰਮਾਤਮਾ ਤ੍ਰੈ ਕਾਲ ਸਤ ਹੈ। ਦੂਸਰਾ ਬਚਨ, ਪਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ। ਤੀਸਰਾ ਬਚਨ, ਜੇ ਸਮਰੱਥ ਨਾਲ ਪ੍ਰੀਤ ਕਰਨੀ ਹੈ ਤੇ ਰੰਗ ਰਤ ਦੇ ਸੰਤ ਜਨ ਹੀ ਸਹਾਇਕ ਹੋ ਸਕਦੇ ਜਿਹੜੇ ਸੱਚਮੁੱਚ ਸਾਈਂ ਦੀ ਪ੍ਰੀਤ ਵਿਚ ਓਤ ਪੋਤ ਨੇ। ਪਹਿਲਾ ਬਚਨ ਹੈ ਹੋਇਓ, ਜੇ ਦਾ ਪਾਠ ਨਾਲ ਹੈ ਇਕੱਠਾ ਕਰ ਦਿਆਂਗੇ ਤੇ ਇਹ ਅਰਥ ਚੇਂਜ ਹੋ ਜਾਣਗੇ। ਹੋਇਓ ਹੈ, ਇਹ ਅਰਥ ਬਣ ਜਾਏਗਾ ਹੋਇਆ ਸੀ। ਇਹ ਤ੍ਰੈ ਕਾਲ ਵਰਤੇ ਨੇ ਹੋਇਓ, ਇਹਦਾ ਮਤਲਬ ਪਹਿਲਾਂ ਵੀ ਉਹ ਸੱਤ ਸੀ। ਹੈ, ਹੈ ਦਾ ਮਤਲਬ ਵਰਤਮਾਨ ਵਿਚ ਵੀ ਉਹ ਸੱਤ ਹੈ। ਹੋਵੰਤੋ, ਤੇ ਜਿਹੜਾ ਸਮਾਂ ਆਉਣਾ ਉਦੋਂ ਵੀ ਪਰਮਾਤਮਾ ਸੱਤ ਹੈ। ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ, ਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਉਹ ਸੱਤ ਰਹੇਗਾ। ਪਰ ਇੱਥੇ ਇੱਕ ਅਰਥ ਮੈਂ ਹੋਰ ਕਰਨੀ ਚਾਹੁੰਦਾ। ਅਸੀਂ ਕਈ ਵਾਰੀ ਜਦੋਂ ਸ਼ਬਦ ਵਰਤਦੇ ਹਾਂ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨ ਆਰੰਭ ਕਰਦੇ ਹਾਂ, ਇੱਥੇ ਹਜ਼ੂਰ ਨੇ ਤ੍ਰੈ ਕਾਲ ਕਹੇ ਨੇ। ਪਰ ਜਪ ਸਾਹਿਬ ਦੀ ਅੰਮ੍ਰਿਤ ਬਾਣੀ ਵਿਚ ਹਜ਼ੂਰ ਕਿਰਪਾਲੂ ਜੀ ਮੇਲ ਕਰਦੇ ਨੇ, ਉੱਥੇ ਚਾਰ ਵਾਰੀ ਸ਼ਬਦ ਵਰਤਿਆ ਤੂੰ ਸੱਤ ਹੈ। ਉੱਥੇ ਪਹਿਲਾ ਬਚਨ ਕਿਹਾ ਉਹ ਪਰਮਾਤਮਾ ਕਿਵੇਂ ਸੱਤ ਹੈ, ਆਦ ਸੱਤ। ਅਸੀਂ ਪੜ੍ਹਦੇ ਹਾਂ ਆਦ ਸੱਚ, ਜੁਗਾਦ ਸੱਚ ਹੈ, ਧੀ ਸੱਚ। ਅਗਲਾ ਬਚਨ ਹੈ ਨਾਨਕ ਹੋਸੀ ਧੀ ਸੱਚ। ਹੁਣ ਆਦ ਸੱਚ ਦਾ ਅਰਥ ਕੀ ਹੈ? ਇਹਦਾ ਅਰਥ ਇਹ ਜੇ ਕਰੀਏ ਵੀ ਪਰਮਾਤਮਾ ਮੁੱਢ ਤੋਂ ਸੱਚ ਹੈ। ਇੱਕ ਗੱਲ ਧਿਆਨ ਵਿਚ ਰੱਖੀਏ, ਜਿਹਦਾ ਆਦ ਹੈ ਉਹਦਾ ਅੰਤ ਜ਼ਰੂਰ ਆਉਣਾ ਹੈ। ਪਰਮਾਤਮਾ ਦੀ ਸ਼ਬਦ ਨਹੀਂ ਕਿ ਆਦ ਸੱਚ, ਆਦ ਸ਼ਬਦ ਜਿਹੜਾ ਉਹ ਸ੍ਰਿਸ਼ਟੀ ਲਈ ਵਰਤਾਂਗੇ ਕਿ ਪਰਮਾਤਮਾ ਸ੍ਰਿਸ਼ਟੀ ਦੇ ਆਦ ਵਿਚ ਵੀ ਸੱਚ ਹੈ। ਆਦ ਸੱਚ ਜੇ ਕਹੀਏ ਇਹਦਾ ਮਤਲਬ ਕਿ ਪਰਮਾਤਮਾ ਜਨਮਿਆ ਹੈ, ਪਰਮਾਤਮਾ ਇੱਕ ਦਿਨ ਬਣਿਆ ਹੈ? ਨਹੀਂ, ਆਦ ਸੱਚ ਜਦੋਂ ਸ੍ਰਿਸ਼ਟੀ ਦਾ ਮੁੱਢ ਸੀ, ਜਦੋਂ ਆਦ ਸੀ, ਸ਼ੁਰੂਆਤ ਹੋਈ, ਉਦੋਂ ਵੀ ਉਹ ਸੱਚ ਸੀ। ਜਦੋਂ ਕੁਝ ਨਹੀਂ ਸੀ ਪਰਮਾਤਮਾ ਉਦੋਂ ਵੀ ਸੱਚ ਸੀ। ਤੇ ਪਿਆਰਿਓ, ਜਦੋਂ ਕੁਛ ਨਹੀਂ ਰਹਿਣਾ ਉਦੋਂ ਵੀ ਉਹਨੇ ਸੱਚ ਰਹਿਣਾ, ਕਿਉਂਕਿ ਪਰਮਾਤਮਾ ਨੇ ਤਾਂ ਖੇਡ ਐਸੀ ਰਚੀ ਹੈ। ਬਾਬਾ ਕਬੀਰ ਜੀ ਨੇ ਇੱਕ ਬਚਨ ਕਿਹਾ, ਕਹਿੰਦੇ ਲੋਕ ਤੁਰੇ ਜਾਂਦੇ ਨੇ ਖਾਲੀ ਥਾਂ 'ਚ, ਕੋਈ ਰੁਕਿਆ ਨਹੀਂ। ਇੱਕ ਆਦਮੀ ਆਇਆ ਸਿਰਫ ਸਮਝਣ ਲਈ, ਉਦਾਹਰਨ ਹੈ। ਉਹਨੇ ਸਿੱਧੇ ਪੱਧਰੇ ਕੱਪੜੇ ਪਾਏ, ਹੱਥ ਵਿੱਚ ਉਹਨੇ ਇੱਕ ਛੋਟਾ ਜਿਹਾ ਡਮਰੂ ਪਕੜਿਆ, ਲਬਾਂ ਉੱਤੇ ਬੰਸਰੀ ਰੱਖੀ, ਹੱਥ ਨਾਲ ਉਹਨੇ ਡਮਰੂ ਵਜਾਇਆ, ਆਪਣੇ ਮੂੰਹ ਦੇ ਨਾਲ ਲਬਾਂ ਨਾਲ ਬੰਸਰੀ ਵਜਾਈ। ਤੇ ਉਹਦੇ ਡਮਰੂ ਵਜਾਣ ਦੀ ਦੇਰ ਸੀ ਕਿ ਜਿੱਥੇ ਖਾਲੀ ਥਾਂ ਸੀ ਉੱਥੇ ਲੋਕ ਇਕੱਠੇ ਹੋ ਗਏ, ਤੇ ਉਹਨੇ ਕਈ ਤਰ੍ਹਾਂ ਦੇ ਕੌਤਕ ਕਰਕੇ ਦਿਖਾਏ। ਤੇ ਕੌਤਕ ਕਰਨ ਤੋਂ ਬਾਅਦ ਜਦੋਂ ਸਭ ਕੁਝ ਸਮੇਟ ਲਿਆ, ਰਹਿ ਗਈ ਖਾਲੀ ਥਾਂ, ਜਿਹੜੇ ਵੇਖਣ ਵਾਲਾ ਤਮਾਸ਼ਾ ਸਨ ਜਿੱਧਰੋਂ ਆਏ ਉਧਰ ਨੂੰ ਚਲੇ। ਉੱਥੇ ਉਹਨਾਂ ਇੱਕ ਬਚਨ ਕਹਿ, ਬਾਜੀਗਰ ਡੰਕ ਵਜਾਈ, ਉਹ ਆਦ ਸੱਚ ਹੈ। ਚੇਤੇ ਰੱਖਿਓ, ਉਹ ਉਦੋਂ ਨਹੀਂ ਸੀ ਜਦੋਂ ਡੰਕਾ ਨਹੀਂ ਵਜਿਆ, ਡੰਕਾ ਵਜਾਉਣ ਵਾਲਾ ਸੱਚ ਹੈ। ਜਿਹੜੇ ਲੋਕ ਇਕੱਠੇ ਹੋਏ ਉਹ ਅਸੱਤ ਨੇ, ਕਿਉਂਕਿ ਡੰਕਾ ਵਜਿਆ ਇਕੱਠੇ ਹੋ ਗਏ, ਉਹਨੇ ਸਮੇਟ ਲਿੱਤੇ। ਆ ਬਾਜੀਗਰ ਡੰਕ ਵਜਾਈ, ਸਭ ਖਲਕ ਤਮਾਸ਼ੇ ਆਈ, ਬਾਜੀਗਰ ਸ਼ਾਨ ਸਮਾਨ ਸਕੇਲਾ, ਆਪਣੇ ਰੰਗ ਰਵੇ ਅਕੇਲਾ। ਜਦੋਂ ਉਹ ਇਕੱਲਾ ਹੈ ਉਦੋਂ ਵੀ ਉਹ ਸੱਚ ਹੈ, ਆਦ ਸੱਚ। ਉਹ ਸੰਸਾਰ ਦੇ ਮੁੱਢ ਵਿਚ ਵੀ ਜਦੋਂ ਸੰਸਾਰ ਬਣਿਆ ਉਦੋਂ ਪਹਿਲਾਂ ਵੀ ਉਹ ਸੱਚ ਸੀ, ਜਦੋਂ ਕੁਛ ਨਹੀਂ ਸੀ ਉਦੋਂ ਵੀ ਉਹ ਸੱਚ ਹੈ। ਜੁਗਾਦ ਸੱਚ, ਜਦੋਂ ਬੰਦੇ ਨੂੰ ਸਮਝ ਪਈ ਫਿਰ ਇਹਨੇ ਸਮੇਂ ਦੀ ਗਿਣਤੀ ਮਿਣਤੀ ਸ਼ੁਰੂ ਕੀਤੀ, ਜਿਹੜਾ ਆਪਾਂ ਹੁਣ ਸਮਾਂ ਵਿਚਨੇ। ਪਿਆਰੇ ਗੱਲ ਚੇਤੇ ਰੱਖੋ, ਜਦੋਂ ਦੀ ਬੰਦੇ ਨੇ ਸੁਰਤ ਮਿੱਥੀ, ਭਾਵੇਂ ਯੁਗ ਮਿੱਥੇ, ਇਸ ਵੀ ਸੰਨ ਬਣਾਇਆ, ਇਹ ਆਪਣੀ ਜਦੋਂ ਸੁਰਤ ਸੰਭਾਲੀ, ਸਮਝ ਪਈ ਕਿ ਮੈਂ ਕਿਸੇ ਸਮੇਂ ਵਿਚ ਵਿਚਰਨਾ ਪਿਆ, ਉਦੋਂ ਇਹਨੇ ਸਮੇਂ ਦਾ ਨਾਮ ਰੱਖ ਦਿੱਤਾ। ਪਰ ਚੇਤੇ ਰੱਖੋ, ਜਦੋਂ ਸਮਾਂ ਵੀ ਨਹੀਂ ਸੀ ਬਣਿਆ, ਪਰਮਾਤਮਾ ਉਦੋਂ ਵੀ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੋਇਓ ਹੈ, ਹੋਵੰਤੋ। ਆਦ ਸੱਚ, ਜੁਗਾਦ ਸੱਚ ਹੈ, ਧੀ ਸੱਚ। ਤੇ ਪਿਆਰਿਆ ਚੇਤੇ ਰੱਖੀ, ਕੱਲ ਨੂੰ ਵੀ ਉਹਨੇ ਸੱਚ ਰਹਿਣਾ, ਨਾਨਕ ਹੋਸੀ ਧੀ ਸੱਚ। ਆਉਣ ਵਾਲੇ ਸਮੇਂ ਵਿਚ ਵੀ ਉਹ ਸੱਚ ਹੈ। ਹਾਂ, ਇੱਥੇ ਆਏ ਲੋਕ ਸਮੇਂ ਨਾਲ ਚਲੇ ਗਏ, ਪਰ ਪਰਮਾਤਮਾ ਸੱਚ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਾਝ ਕੀ ਵਾਰ ਵਿਚ ਪੰਜ ਸ਼ਲੋਕ ਇਕੱਠੇ ਕਹੇ। ਉਹਨਾਂ ਵਿੱਚੋਂ ਤਿੰਨ ਵਚਨ ਮੈਂ ਆਪ ਨਾਲ ਸਾਂਝੇ ਕਰਦਿਆਂ। ਪਰਮਾਤਮਾ ਪਹਿਲਾਂ ਵੀ ਸੱਤ ਸੀ, ਹੁਣ ਵੀ ਸੱਤ ਹੈ, ਆਉਣ ਵਾਲੇ ਸਮੇਂ ਵਿੱਚ ਵੀ ਸੱਤ ਹੈ। ਹਜ਼ੂਰ ਦੇ ਬਚਨ ਨੇ ਨਾ ਦੇਵ ਦਾਨ ਵਾ ਨਰਾਂ, ਇਹ ਸੱਤ ਰਹਿਣ ਵਾਲੇ ਨੇ। ਦੇਵ ਦਾ ਅਤੇ ਦੇਵ ਤੇ ਅਨੇਕਾਂ ਪੈਦਾ ਹੋਏ, ਪਰ ਸਮੇਂ ਦੀ ਲਪੇਟ ਨੇ, ਸਮੇਂ ਦੇ ਗ੍ਰਾਸ ਨੇ, ਸਮੇਂ ਦੀ ਗਰਾਈ ਨੇ ਉਹਨਾਂ ਨੂੰ ਖਾ ਲਿਆ। ਨਾ ਦੇਵ ਦਾਨ ਵਾ ਨਰਾਂ, ਦਾਨਵ ਦੈਂਤ ਪੈਦਾ ਹੋਏ, ਨਰ ਦਾ ਅਰਥ ਮਨੁੱਖ ਪੈਦਾ ਹੋਏ। ਨਾ ਦੇਵ ਦਾਨਵਾ ਨਰਾ, ਨਾ ਸਿੱਧ ਸਾਧਕਾ ਦਰਾ, ਅਸਤ ਏਕ ਡਿਗੜ ਪੁਈ, ਏਕ ਤੁਈ, ਏਕ ਤੁਈ ਹੋਇਓ ਹੈ ਹੋਵੰਤੋ, ਏਕ ਤੁਈ, ਏਕ ਤੁਈ। ਕੋਈ ਦੇਵੀ ਦੇਵਤਾ, ਕੋਈ ਪੀਰ ਪੈਗੰਬਰ ਨਾ ਟਕਿਆ, ਪਰ ਖੇਤ ਪਰਮਾਤਮਾ ਜੀ ਸਿਰਫ ਇੱਕ ਤੂੰ ਹੈ ਜੋ ਕਹਿਮ ਹੈ। ਉਸ ਤੋਂ ਅਗਲਾ ਬਚਨ ਕਹਿਣ ਲੱਗੇ, ਇੱਥੇ ਉਹ ਲੋਕ ਦੇਖੇ ਜਿਹੜੇ ਦੂਸਰਿਆਂ ਦੇ ਫੈਸਲੇ ਕਰਦੇ ਸਨ ਕੇਸਾਂ ਦੇ। ਹਜ਼ੂਰ ਕਹਿੰਦੇ ਨਾ ਦਾਦੇ ਦੇਹੰਦ ਆਦਮੀ, ਲੋਕਾਂ ਨੂੰ ਫੈਸਲੇ ਸੁਣਾਉਣ ਵਾਲੇ, ਇਨਸਾਫ ਸੁਣਾਉਣ ਵਾਲੇ ਇੱਕ ਦਿਨ ਉਹ ਵੀ ਕੂਚ ਕਰ ਗਏ। ਨਾ ਦਾਦੇ ਦੇਹੰਦ ਆਦਮੀ, ਨਾ ਸਤ ਜੇਲ ਸਮੀ, ਨਾ ਸੱਤ ਪਤਾਲ ਰਹਿਣੇ ਨੇ, ਨਾ ਜਿਸ ਜ਼ਮੀਨ ਦੇ ਟੁਕੜੇ ਤੇ ਤੂੰ ਵਸਣਾ ਇਹਨੇ ਰਹਿਣਾ। ਪਰ ਇਸ ਗੱਲ ਚੇਤੇ ਰੱਖੀ, ਉਹ ਰਹੇਗਾ ਕੌਣ ਜਦੋਂ ਕੁਛ ਵੀ ਨਾ ਰਹੇ। ਅਸਤ ਏਕ ਡਿਗਰ ਕੋਈ, ਏਕ ਤੁਈ, ਏਕ ਤੁਈ। ਹਜ਼ੂਰ ਨੇ ਤੀਸਰਾ ਬਚਨ ਕਿਹਾ, ਨਾ ਸੂਰ ਸੱਸ ਮੰਡਲੋ, ਜਿਹੜਾ ਚਮਕਦਾ ਹੋਇਆ ਸੂਰਜ ਤੂੰ ਦੇਖਣਾ, ਕਿ ਤੇਰਾ ਮਤਲਬ ਕਿ ਇਹ ਸਦੀਵ ਕਾਲ ਦੀ ਸੱਤ ਹੈ। ਪਤਾ ਨੀ ਇਹਦੇ ਵਰਗੇ ਕਿੰਨੇ ਕੁ ਸੂਰਜ ਰੱਬ ਨੇ ਪੈਦਾ ਕੀਤੇ। ਇਹ ਠੀਕ ਹੈ ਕਿ ਸੂਰਜ ਨਾਲ ਬੰਦੇ ਦਾ ਕੋਈ ਸੰਬੰਧ ਹੈ, ਪਰ ਇਹ ਗੱਲ ਕਦੀ ਭੁੱਲੇ ਨਾ ਕਿ ਇਹੋ ਜਿਹੇ ਕਈ ਕਰੋੜਾਂ ਸੂਰਜ, ਅਰਬਾਂ ਸੂਰਜ ਪੈਦਾ ਕਰਨ ਵਾਲਾ ਪ੍ਰਮਾਤਮਾ। ਕਿਉਂ? ਕਿਉਂਕਿ ਸੂਰਜ ਦਾ ਟੁਕੜਾ ਹੈ ਧਰਤੀ, ਧਰਤੀ ਵਿੱਚ ਪੈਦਾ ਹੋਇਆ ਮਨੁੱਖ। ਸੂਰਜ ਦੀ ਹਲ ਚਲ ਕਈ ਵਾਰੀ ਬੰਦੇ ਦੇ ਸੁਭਾਅ ਉੱਤੇ ਜ਼ਰੂਰ ਅਸਰ ਕਰ ਜਾਂਦੀ ਹੈ, ਪਰ ਜਿਹੜਾ ਸਾਈਂ ਦੇ ਚਰਨਾਂ ਵਿੱਚ ਜੁੜ ਕੇ ਨਮੋ ਸੂਰਜ ਸੂਰਜ ਗੁਣਦਾ, ਉਸ ਉੱਪਰ ਨਹੀਂ। ਸਾਹਿਬ ਕਹਿੰਦੇ ਨਾ ਸੂਰ ਸੱਤ ਮੰਡਲੋ, ਨਾ ਇਹ ਸੂਰਜ ਜਿਹੜਾ ਕਰੋੜਾਂ ਯੁੱਗਾਂ ਤੋਂ ਚਮਕਦਾ ਪਿਆ, ਚੇਤੇ ਰੱਖੀ, ਇਹ ਪਹਿਲਾਂ ਨਹੀਂ ਸੀ, ਹੁਣ ਹੈ, ਪਰ ਅਗਾਂਹ ਨਹੀਂ ਰਹੇਗਾ। ਪਰਮਾਤਮਾ ਐਸਾ ਨਹੀਂ। ਨਾ ਸੂਰ ਸੱਤ ਮੰਡਲੋ, ਨਾ ਸੂਰਜ, ਨਾ ਚੰਦਰਮਾ, ਨਾ ਸਤਤ ਦੀਪ, ਨਾ ਜਲੋ, ਜਿਹੜੇ ਤੂੰ ਪਾਣੀ ਦੇਖਣਾ ਪਿਆ, ਪਾਣੀ ਦੀਆਂ ਲਹਿਰਾਂ, ਇਹਨਾਂ ਨੇ ਕਿਹੜੀਆਂ ਟਿਕਿਆ ਰਹਿਣਾ। ਨਾ ਸੂਰ ਸੱਤ ਮੰਡਲੋ, ਨਾ ਸਤਤ ਦੀਪ, ਨਾ ਜਲੋ, ਅੰਨ ਪਾਣੀ ਫਿਰ ਨਾ ਕੋਈ, ਪਰ ਕੌਣ ਰਹੇਗਾ, ਹੋਇਓ ਹੈ ਹੋਵੰਤੋ, ਏਕ ਤੁਈ, ਏਕ ਤੁਈ। ਇਸੇ ਹਜ਼ੂਰ ਨੇ ਉਹਨਾਂ ਸ਼ਕਤੀਆਂ ਦਾ ਜ਼ਿਕਰ ਕੀਤਾ ਜਿਹੜੇ ਆਪਣੇ ਆਪ ਨੂੰ ਅਵਤਾਰੀ ਪੁਰਸ਼ ਸਮਝਦੇ ਸਨ, ਤੇ ਜਿਹੜੇ ਦੁਨੀਆਂ ਦੇ ਲੋਕ ਨੇ ਆਪਣਾ ਦਾਵਾ ਤਾਂ ਕਰਦੇ ਨੇ ਅਸੀਂ ਸੱਤ ਹਾਂ। ਪਿਛਲੇ ਦਿਨ ਮੈਂ ਬੇਨਤੀ ਕੀਤੀ ਸੀ, ਦੇਖੋ ਪਰਮਾਤਮਾ ਨੇ ਬੰਦੇ ਨੂੰ ਸਮਝਾਉਣ ਲਈ ਅਨੇਕਾਂ ਜੁਗਤਾਂ ਦਿੱਤੀਆਂ, ਪਰ ਅਸੀਂ ਕਹਿ ਕੇ ਵੀ ਨਹੀਂ ਸਮਝਦੇ, ਕਿਉਂਕਿ ਸਾਡੇ ਸ਼ਬਦ ਐਸੇ ਨੇ। ਸਿਆਣੇ ਲੋਕ ਕਹਿੰਦੇ ਨੇ ਕਿ ਕਈ ਵਾਰੀ ਜ਼ਬਾਨ ਤੇ ਸਾਡੇ ਸ਼ਬਦ ਰਟੇ ਜਾਂਦੇ ਨੇ, ਪਰ ਉਹਨਾਂ ਦੇ ਅੰਦਰੂਨੀ ਅਰਥ ਜਿਹੜੇ ਨੇ ਅਸੀਂ ਉਹ ਖਤਮ ਕਰਦੇ ਨੇ। ਜ਼ਬਾਨ ਤੇ ਸ਼ਬਦ ਹੁੰਦਾ ਹੈ, ਪਰ ਅੰਦਰੂਨੀ ਅਰਥ ਨਹੀਂ। ਮੈਂ ਅਰਜ਼ ਕੀਤੀ ਸੀ ਕਿ ਪੰਛੀ ਨੂੰ ਸਿਖਾਇਆ ਸੀ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਲਾਏਗਾ, ਪਕੜ ਕੇ ਲੈ ਜਾਏਗਾ, ਪਰ ਸੁਚੇਤ ਆਏ ਉਹ ਸਿਖਾ ਦਿੱਤਾ ਉਹਨੇ। ਹੁਣ ਪੰਛੀ ਜਿੱਥੇ ਵੀ ਜਾ ਰਹੇ ਗਾਉਣ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਲਾਏਗਾ, ਪਕੜ ਕੇ ਲੈ ਜਾਏਗਾ, ਸੁਚੇਤ ਰਹੋ। ਉਹ ਸ਼ਬਦ ਇੰਨਾ ਕੁ ਰਟੀ ਗਏ, ਇੰਨਾ ਕੁ ਰਟੀ ਗਏ, ਹੈਰਾਨਗੀ ਦੀ ਗੱਲ, ਉਹਨਾਂ ਨੇ ਸ਼ਬਦ ਦੇ ਅਰਥ ਹੀ ਮੁਕਾ ਦਿੱਤੇ। ਪਤਾ ਉਦਣ ਲੱਗਾ ਜਿੱਦਣ ਸ਼ਿਕਾਰੀ ਆਇਆ, ਉਹਨੇ ਚੋਗਾ ਪਾਇਆ, ਜਾਲ ਚ ਪਕੜ ਕੇ ਲੈ ਗਿਆ। ਉਹ ਜਾਲ ਚ ਪਕੜੇ ਵੀ ਗਾਈ ਜਾਣ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਲਾਏਗਾ, ਪਕੜ ਕੇ ਲੈ ਜਾਏਗਾ, ਸੁਚੇਤ ਰਹੋ। ਕਿੱਡੀ ਬਦਕਿਸਮਤੀ, ਜਿਹੜੇ ਸ਼ਬਦ ਉਹਨਾਂ ਨੂੰ ਸੁਚੇਤ ਰਹਿਣ ਲਈ ਸੁਣਾਏ ਗਏ, ਉਹ ਸ਼ਬਦ ਗਾਉਂਦੇ ਗਾਉਂਦੇ ਵੀ ਅਚੇਤ ਹੋ ਗਏ। ਗੁਰਮੁਖੋ, ਕਈ ਵਾਰੀ ਜਦੋਂ ਬੰਦਾ ਅੰਦਰੋਂ ਕਮਾਈ ਵੱਲ ਨਾ ਤੁਰੇ, ਤੇ ਜ਼ਬਾਨ ਦੇ ਸ਼ਬਦ ਮੁੱਦਤ ਤੋਂ ਬਾਅਦ ਕੇਵਲ ਇੱਕ ਰਚਨ ਬਣ ਕੇ ਰਹਿ ਜਾਂਦੇ, ਮੈਨੂੰ ਖਿਮਾ ਕਰਿਓ। ਹਜ਼ੂਰ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨੀ ਚਾਹੁੰਦਾ, ਤ੍ਰੈ ਕਾਲ ਸੱਤ ਹੈ ਤੇ ਕੇਵਲ ਇੱਕ ਪਰਮ ਪਿਤਾ ਪਰਮੇਸ਼ਵਰ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਵੀ ਮੇਰ ਕਹੀ, ਤੇ ਮੈਂ ਪਿਛਲੇ ਦਿਨ ਅਰਜ਼ ਕੀਤੀ ਹੈ ਕਿ ਬੰਦਾ ਸਾਰੀ ਜ਼ਿੰਦਗੀ ਆਪਣਾ ਨਾਂ ਬਣਾਉਂਦਾ। ਤੁਸੀਂ ਦੇਖੋ, ਦੋ ਚੀਜ਼ਾਂ ਬੰਦੇ ਕੋਲ ਹੋਣ ਤੇ ਤੀਜੀ ਆਪਣੇ ਆਪ ਕਣਕ ਦੀ ਹੈ, ਹਿਊਮਨ ਬੀਂਗ ਬੰਦੇ ਦਾ ਸੁਭਾਅ ਹੈ। ਇੱਕ ਇਹਦੇ ਕੋਲ ਦੌਲਤ ਹੋਵੇ, ਦੂਜੀ ਇਹਦੇ ਕੋਲ ਰੱਬ ਅਰੋਗਤਾ ਤੰਦਰੁਸਤੀ, ਤੇ ਚਾਰ ਬੰਦੇ ਪਿੱਛੇ ਦੇ ਦੇ, ਖਿਮਾ ਕਰਿਓ, ਤੀਜੀ ਲਾਲਸਾ ਪੈਦਾ ਹੁੰਦੀ, ਮੈਂ ਦੌਲਤ ਨੂੰ ਕੀ ਕਰਾਂਗੇ ਜੇ ਚਾਰ ਬੰਦੇ ਮੈਨੂੰ ਜਾਣ ਦੇਣੇ। ਇੱਕ ਅੰਦਰ ਦੀ ਭੁੱਖ ਹੈ, ਤੇ ਕੋਈ ਐਸਾ ਨਹੀਂ ਤੁਲਸੀ ਨੇ ਸ਼ਬਦ ਕਿਹਾ ਸੀ ਕੋ ਜਨਮਿਓ ਐਸੋ ਜਗ ਮਾਈ ਪ੍ਰਭਤਾ ਪਾਏ ਜਾਤ ਮਤ ਨਾਹੀ। ਕਿਹੜਾ ਜੰਮਿਆ ਮਾਈ ਕਾ ਲਾਲ ਜਿਹਦੇ ਕੋਲ ਪ੍ਰਭਤਾ ਨਾ ਹੋਵੇ ਤੇ ਹੋਮੇ ਦਾ ਨਾਗ ਨਾ ਉਹਦੇ ਅੰਦਰ ਬੈਠਾ ਹੋਵੇ। ਕੋਈ ਚਾਹਵਾਂ ਚਾਹਵਾਂ ਹੁਣ ਸਾਰੀ ਜ਼ਿੰਦਗੀ ਜ਼ੋਰ ਲਾਉਂਦੇ ਹਾਂ ਕਿ ਮੇਰਾ ਨਾਮ ਸੱਤ ਰਹੇ ਤੇ ਲੋਕਾਂ ਨੇ ਤਾਂ ਇੱਥੋਂ ਤੱਕ ਸ਼ਾਇਦ ਮਾਲਕ ਮਿਹਰ ਕਰੇ ਗੁਰਦੁਆਰਿਆਂ ਦੀਆਂ ਕੰਧਾਂ ਵੀ ਭਰ ਦਿੰਦੇ ਨੇ। ਅਸੀਂ ਦੇਖਦੇ ਹਾਂ ਪੱਥਰ ਉੱਤੇ ਲਿਖ ਲਿਖ ਕੇ ਉੱਕਰ ਉੱਕਰ ਕੇ ਨਾਂ ਤੇ ਦੇਖਿਓ ਚਿੱਟੇ ਪੱਥਰ ਦੇ ਉੱਤੇ ਜਦੋਂ ਅੱਖਰ ਲਿਖੇ ਜਾਂਦੇ ਨੇ ਉਹਨਾਂ ਦਾ ਰੰਗ ਕਾਲਾ ਹੁੰਦਾ ਹੈ। ਇਹਦਾ ਮਤਲਬ ਲਿਖਣ ਵਾਲਾ ਵੀ ਕਹਿੰਦਾ ਬੰਦਿਆ ਜੋ ਕੋਈ ਤੂੰ ਕਰ ਰਿਹਾ ਤਾਲਕ ਵਾਲਾ ਕੰਮ ਨਹੀਂ, ਸੱਚ ਜਾਣੀ ਇਹਦੇ ਵਿੱਚ ਸਫੇਦੀ ਨੀ ਖੋਮੇ ਦੀ ਕਾਲਾ ਚੜੇਗੀ। ਪੱਥਰ ਚਿੱਟਾ ਹੈ ਪਰ ਜਿੱਥੇ ਨਾਂ ਲਿਖਿਆ ਉਹ ਕਾਲਾ। ਸਾਰੀ ਜ਼ਿੰਦਗੀ ਗੱਲ ਪੈਂਦੇ ਨਾ ਮੇਰਾ ਨਾਮ ਰਹਿ ਜਾਏ, ਪਰ ਜਦੋਂ ਬੰਦਾ 100 ਸਾਲ ਬਾਅਦ ਮੌਤ ਹੁੰਦੀ ਹੈ, ਮੈਂ ਪਿਛਲੇ ਦਿਨ ਅਰਜ਼ ਕੀਤੀ ਚਾਹੇ ਹਿੰਦੂ ਕਰੇ ਚਾਹੇ ਕੋਈ ਸਿੱਖ ਚਲਾਣਾ ਕਰੇ ਭਾਵੇਂ ਕੋਈ ਮੁਸਲਮਾਨ ਚਲਾਣਾ ਕਰੇ, ਜੇ ਹਿੰਦੂ ਵੀਰ 100 ਸਾਲ ਤੱਕ ਨਾਮ ਕਮਾਉਂਦਾ ਰਿਹਾ ਤੇ ਜਦੋਂ ਉਹਦੀ ਅਰਥੀ ਚੁਕਾਉਣ ਲੱਗਦੇ ਨੇ ਇਸ਼ਨਾਨ ਕਰਾਉਂਦੇ ਨੇ ਤੇ ਉਹਦੇ ਤੇ ਪਾਉਂਦੇ ਨੇ ਖਫਨ, ਤੇ ਕਦੀ ਕੋਈ ਇਹ ਨੀ ਕਹਿੰਦਾ ਮੇਰੇ ਬਾਪੂ ਨੂੰ ਸੱਤ ਕਹੋ ਫਲਾਣਾ ਕੁਮਾਰ ਸੱਤ ਕਹੋ, ਘਰ ਦੇ ਜੀ ਕੱਪੜਾ ਪਾਉਂਦੇ ਤਾਂ ਮੋਢਾ ਅਰਥੀ ਨੂੰ ਲਾ ਕੇ ਮੇਰੇ ਰਾਮ ਨਾਮ ਸੱਤ ਹੈ। ਸੋਚੀ ਦਾ ਬੰਦਿਆ ਘਰ ਤੋਂ ਨਿਕਲਣ ਤੋਂ ਪਹਿਲੇ ਰਾਮ ਨਾਮ ਸੱਤ ਹੈ, ਤੂੰ ਕਦਾ ਜ਼ੋਰ ਮਾਰਦਾ ਰਿਹਾ ਮੇਰਾ ਨਾਮ ਸੱਤ ਹੈ। ਜੇ ਰਾਮ ਨਾਮ ਸੱਤ ਹੈ ਮਰ ਕੇ ਤੇ ਜਿਉਂਦੇ ਆ ਤੂੰ ਹੀ ਕਹਿੰਦੇ ਰਾਮ ਨਾਮ ਸੱਤ। ਸੱਤ ਕੇਵਲ ਪਰਮਾਤਮਾ ਹੈ, ਸੱਤ ਹੋਰ ਕੁਛ ਨਹੀਂ। ਜਦੋਂ ਅਸੀਂ ਸਿੱਖ ਵੱਲ ਚਾਚੀ ਮਾਰਦੇ ਹਾਂ ਪਿਆਰਿਓ ਸੱਚ ਕੇਵਲ ਉਹ ਹੈ। ਸਾਰੀ ਜ਼ਿੰਦਗੀ ਜ਼ੋਰ ਲਾਇਆ ਨਾਮ ਬਣੇ ਤੇ ਜਦੋਂ ਉਹਦੀ ਅਰਥੀ ਉੱਠਦੀ ਏ ਉਦੋਂ ਪਹਿਲਾ ਸ਼ਬਦ ਇਹ ਕਹਿੰਦੇ ਚੁੱਪ ਕਰ ਜਾਓ ਕੋਈ ਗੱਲ ਨਾ ਕਰੋ ਸੱਤ ਨਾਮ ਵਾਹਿਗੁਰੂ। ਜੇ ਵਾਹਿਗੁਰੂ ਹੀ ਸੱਤ ਹੈ ਤੇ ਮਨਾ ਮਰਨ ਤੋਂ ਬਾਅਦ ਇੱਕ ਖਿੰਨ ਵਿੱਚ ਤੇਰਾ ਨਾਮ ਕੋਈ ਨੀ ਲੈਂਦਾ। ਸੱਤ ਨਾਮ ਵਾਹਿਗੁਰੂ ਤੇ ਰਾਮ ਨਾਮ ਸੱਤ ਹੈ ਤੇ ਫਿਰ ਜਿਉਂਦੇ ਜੀ ਤੂੰ ਮੰਨ ਲੈ ਕਿ ਹੋਇਓ ਹੈ ਹੋਵੰਤੋ। ਪਹਿਲਾਂ ਵੀ ਉਹ ਸੱਚ ਸੀ ਹੁਣ ਵੀ ਸੱਚ ਹੈ ਅਗਾਂਹ ਵੀ ਉਹ ਸੱਤ ਰਹੇਗਾ। ਕਿਰਪਾਲੂ ਦਾਤਾ ਜੀ ਮੇਰ ਤਾਂ ਕਰਦੇ ਨੇ ਕਹਿਣ ਲੱਗੇ ਹੁਣ ਉਹਨਾਂ ਦਾ ਜ਼ਿਕਰ ਕਰਦੇ ਨੇ, ਪਹਿਲਾਂ ਜ਼ਿਕਰ ਕੀਤਾ ਦੈਵੀ ਪੁਰਸ਼ਾਂ ਦਾ, ਹੁਣ ਜਿਹੜੇ ਦੁਨਿਆਵੀ ਪੱਧਰ ਤੇ ਜੀਂਦੇ ਸਨ ਕਹਿਣ ਲੱਗੇ ਰਾਜੇ ਰਈਅਤ ਸਿੱਖਦਾਰ ਕੋਈ ਨਾ ਰਹਿਸੀਓ, ਹੱਥ ਪੱਟਣ ਬਾਜ਼ਾਰ ਹੁਕਮੀ ਢਹਿਸੀਓ, ਪੱਕੇ ਬੰਤ ਦੁਆਰ ਮੂਰਖ ਜਾਣੇ ਆਪਣੇ ਦਰ ਭਰੇ ਭੰਡਾਰ ਰੀਤੇ ਹਿੱਕ ਖਿਣੇ ਤਾਜੀ ਰਸ ਚਪਾਰ ਹਾਥੀ ਪਾਕਰੇ ਗਾ। ਕਹਿਣ ਲੱਗੇ ਇਹਨਾਂ ਕੁਝ ਲੈਣ ਤੋਂ ਬਾਅਦ ਅਖੀਰ ਤੇ ਰਹਿਣਾ ਕੀ ਹੈ ਨਾਨਕ ਸੱਚ ਦਾਤਾਰ ਸ਼ਨਾਖਤ ਕੁਦਰਤ। ਜੇ ਹਕੀਕਤ ਵਿੱਚ ਹੈ ਸੱਚਾ ਕੇਵਲ ਪਰਮਾਤਮਾ ਹੈ, ਹੋਇਓ ਉਹ ਪਹਿਲਾਂ ਵੀ ਸੱਚ ਸੀ ਹੈ ਅੱਜ ਵੀ ਉਹ ਸੱਚ ਹੈ ਹੋਵਨ ਤੋਂ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਰਹੇਗਾ। ਤੇ ਅਗਲਾ ਬਚਨ ਉਸ ਸੱਚੇ ਦਾ ਕੰਮ ਕੀ ਹੈ ਹਰਨ ਭਰਨ ਸੰਪੂਰਨ ਹੈ। ਹਰਨ ਭਰਨ, ਹਰਨ ਦਾ ਅੱਖਰੀ ਅਰਥ ਹੁੰਦਾ ਨਾਸ਼ ਕਰਨਾ ਤੇ ਭਰਨ ਦਾ ਅੱਖਰੀ ਅਰਥ ਹੁੰਦਾ ਪ੍ਰਤਪਾਲਣਾ ਕਰਨਾ। ਸੰਪੂਰਨ ਦਾ ਅਰਥ ਕਰਾਂਗੇ ਉਹ ਸਰਬ ਕਲਾ ਸਮਰੱਥ ਉਹ ਸੰਪੂਰਨ ਹੈ। ਪਿਆਰਿਆ ਜੇ ਉਹ ਤ੍ਰੈ ਕਾਲ ਸੱਤ ਹੈ ਨਾ ਤੇ ਉਸ ਕੋਲ ਇੰਨੀ ਕੁ ਸਮਰੱਥਾ ਹੈ ਇਸ ਖਿੰਨ ਦੇ ਵਿੱਚ ਉਹ ਸਭ ਕੁਝ ਤਬਾਹ ਕਰ ਸਕਦਾ ਤੇ ਜੇ ਆਪਣੀ ਮੌਜ ਵਿੱਚ ਆਵੇ ਤੇ ਇੱਕ ਗਿਣ ਵਿੱਚ ਉੱਜੜ ਥੇ ਵੀ ਵਿਸਾ ਦਿੰਦਾ ਹੈ। ਉਹ ਹਰਨ ਭਰਨ ਸੰਪੂਰਨ ਹੈ ਤੇ ਸਿੱਖ ਨੂੰ ਕਦੀ ਵੀ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਪੜ੍ਹ ਕੇ ਹਉ ਦੀ ਡੀਂਗ ਨੀ ਮਾਰਨੀ ਚਾਹੀਦੀ ਮੈਂ ਬਹੁਤ ਕੁਛ ਕਰਨ ਵਾਲਾ ਵਾਂ। ਸੱਚੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਕਿਹਾ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ। ਹਰਨ ਭਰਨ ਸੰਪੂਰਨ ਹੈ ਇਹ ਸੋਹਣੇ ਉੱਚੇ ਸਥਾਨ ਤੇ ਬਹਿਣ ਵਾਲੇ ਵਾਹਿਗੁਰੂ ਜੀ ਤੇਰੇ ਭੈ ਵਿੱਚ ਰਹੀਏ ਕਿਉਂਕਿ ਤੇਰੀ ਗੱਤ ਦਾ ਤੇਰੀ ਅੰਦਰ ਦੀ ਲਖਤਾ ਦਾ ਤੇਰੀ ਸਮਰੱਥਾ ਦਾ ਕੋਈ ਪਤਾ ਨਹੀਂ ਤੁਸੀਂ ਕੀ ਕਰ ਦੇਣਾ। ਸ਼ਬਦ ਵਰਤੇ ਨੇ ਖੇ ਮੇਰੇ ਮਾਲਕ ਜੀ ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ ਤੇਰੇ ਸੰਤੋਂ ਕੀ ਹੋਚੇਰੀ। ਤੇ ਸ਼ਬਦ ਵਰਤੇ ਨੇ ਕਿ ਜਿਹੜਾ ਬੰਦਾ ਹਸਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹੱਸੈ, ਵਸਤੂ ਹੋਏ ਹੋਏ ਸੋ ਉੱਜੜ ਉੱਜੜ ਹੋਏ ਸੋ ਵਸੈ, ਜਲ ਤੇ ਥਲ ਕਰ ਥਲ ਤੇ ਕੂਵਾਂ ਕੂਬ ਤੇ ਮੇਰ ਕਰਾਵੇ। ਹਰਨ ਭਰਨ ਸੰਪੂਰਨ ਹੈ ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਹਰਨ ਭਰਨ ਸੰਪੂਰਨ ਹੈ ਇੱਕ ਖਿੰਨ ਲਾਉਂਦਾ ਉਹ ਸਭ ਕੁਝ ਤਬਾਹ ਕਰ ਦਿੰਦਾ ਤੇ ਦੇਖੋ ਇੱਕ ਛਲ ਪਾਣੀ ਦੀ ਆਈ। ਮੈਂ ਤਕਰੀਬਨ ਹਰ ਥਾਂ ਤੇ ਸ਼ਬਦ ਕੋਟ ਕਰਨਾ ਹੁੰਦਾ ਕਿਉਂਕਿ ਕਿਤੇ ਮੇਰੇ ਹਿਰਦੇ ਵਿੱਚ ਵੀ ਵਾਰ ਵਾਰ ਕਹਿ ਕੇ ਵੱਸ। ਇੱਕ ਪਾਣੀ ਦੀ ਛਲ ਆਈ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੰਨਣ ਵਾਲਾ ਕਦੇ ਵੀ ਗੁਰੂ ਕੀ ਹਜ਼ੂਰੀ ਵਿੱਚ ਜਿਤਨੀ ਮਰਜ਼ੀ ਤਬਾਹੀ ਹੋਵੇ ਅਰਦਾਸ ਕਰ ਸਕਦਾ ਪਰ ਰੱਬ ਨੂੰ ਉਲਾਮੇ ਨਾ ਦੇ। ਮੇਰੀ ਬੇਨਤੀ ਸਮਝਿਓ, ਕਿਉਂਕਿ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਤੇਰੇ ਬਸ ਕੁਝ ਨੀ ਰਿਹਾ ਤੇ ਤੂੰ ਇਸ ਦੁੱਖ ਨੂੰ ਕਦੀ ਨਾ ਭੁੱਲੀ, ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਦ ਨਮਸਕਾਰ। ਤੂੰ ਇਹ ਗੱਲ ਕਦੀ ਨਾ ਭੁੱਲੀ, ਜ਼ਬਾਨ ਤੋਂ ਬੋਲ ਵਿਗਾੜ ਨਾ ਕਹੀਂ ਕਿ ਰੱਬ ਕਹਿਰ ਕਮਾਉਂਦਾ ਪਿਆ, ਰੱਬ ਨੇ ਦਾਨਵ ਖੇਡ ਖੇਡੀ। ਹਿੰਦੁਸਤਾਨ ਵਿੱਚ ਬੜੇ ਕਰੂਰ ਦੇ ਸ਼ਬਦ ਵਰਤਦੇ ਨੇ ਕਿ ਕਹਿਰ ਕਮਾ ਦਿੱਤਾ ਰੱਬ ਨੇ, ਰੱਬ ਨੇ ਇਹ ਕੁਝ ਕੀਤਾ ਨਹੀਂ। ਮੈਂ ਕਹਿੰਦਾ ਇਸੇ ਉਸ ਸ਼ੱਕਰਗੰਜ ਮਹਾਂਪੁਰਸ਼ ਨੂੰ ਪੜ੍ਹੋ, ਜਦੋਂ ਪਿੰਡ ਪਾਣੀ ਰੋੜਦਾ ਪਿਆ, ਦਰਿਆ ਪਾਣੀ ਦੀ ਛਲ ਨਾਲ ਸਭ ਕੁਝ ਲਿਜਾਣਾ ਚਾਹੁੰਦਾ, ਤੇ ਉਹ ਮਹਾਂਪੁਰਸ਼ ਕਹਿੰਦਾ ਦੁਨੀਆਂ ਦੇ ਲੋਕੋ, ਮੈਂ ਪੁੱਛਣਾ ਪਿਆ ਦਰਿਆ ਨੂੰ ਤੂੰ ਕਿਉਂ ਨੀ ਆਪਣਾ ਰੁੱਖ ਚੇਂਜ ਕਰਦਾ, ਤੇ ਦਰਿਆ ਕਹਿੰਦਾ ਤੁਸੀਂ ਤਾਂ ਖੁਦਾ ਦੇ ਉਪਾਸ਼ਕ ਹੋ, ਮੇਰੇ ਆਪਣੇ ਵਸ ਵਿੱਚ ਕੁਝ ਨੀ, ਜਿੱਧਰ ਰੱਬ ਲਿਜਾਂਦਾ ਮੈਂ ਉਹਦੀ ਰਜ਼ਾ ਵੀ ਜਾਂਦਾ ਪਿਆ। ਕੰਧੀ ਵਹਿਣ ਨਾ ਢਾਹੇ ਤੌਪੀ ਲੇਖਾ ਦੇਵਣਾ ਬਾਬਾ ਫਰੀਦ ਜੀ, ਦਰਿਆ ਕੰਧੀ ਵਹਿਣ ਨਾ ਢਾਹੇ ਤੌਪੀ ਲੇਖਾ ਦੇਵਣਾ, ਤੇ ਅੱਗੋਂ ਦਰਿਆ ਕਹਿੰਦਾ ਜਿੱਧਰ ਰੱਬ ਰਜ਼ਾਏ ਵਹਿਣ ਤੰਦਾਉ ਗੌ ਕਹੇ, ਮੈਂ ਉੱਧਰ ਜਾਵਾਂਗਾ ਜਿੱਧਰ ਲਿਜਾਂਦਾ। ਕਿਉਂਕਿ ਸਿੱਖ ਨੂੰ ਦੋ ਗੱਲਾਂ ਸਤਿਗੁਰੂ ਨੇ ਸਮਝਾਈਆਂ, ਇੱਕ ਹੁਕਮ ਤੇ ਦੂਜੀ ਰਜ਼ਾ। ਦੇਖੋ ਜਪ ਸਾਹਿਬ ਦਾ ਪਾਠ ਅਸੀਂ ਰੋਜ਼ ਕਰਦੇ ਹਾਂ, ਪਰ ਮੈਂ ਵਾਰ ਵਾਰ ਇਸ ਤੁਕ ਤੇ ਆ ਕੇ ਅਰਜ਼ ਕਰਨਾ ਹੁੰਦਾ, ਗੁਰਮੁਖਾ ਸੱਚ ਜਾਣੀ ਤੇਰੀ ਜ਼ਿੰਦਗੀ ਦਾ ਪਹਿਲਾ ਸਬਕ ਹੀ ਤੇਰਾ ਆਖਰੀ ਸਬਕ ਹੈ, ਤੂੰ ਇਹਨੂੰ ਪਕਾ ਲੈ ਤੇ ਸਮਝ ਲਈ ਜ਼ਿੰਦਗੀ ਜਿੱਤ ਗਿਆ। ਇੱਕ ਹੁਕਮ, ਦੂਜਾ ਰਜ਼ਾ। ਹੁਕਮ ਰਜ਼ਾ ਦੀ ਵਿਆਖਿਆ ਕਥਾ ਨਹੀਂ, ਚੱਲਣਾ। ਚੱਲਣਾ ਦਾ ਮਤਲਬ ਕਥਨਾ ਨਹੀਂ ਕਿਹਾ, ਹੁਕਮ ਰਜ਼ਾਈ ਚੱਲਣਾ। ਜੇ ਉਹਦੇ ਤੇ ਚੱਲਣ ਲੱਗ ਪਿਓ ਸਮਝ ਲਈ ਤੂੰ ਸਿੱਖੀ ਬਾਰੇ ਕੁਝ ਸਮਝ ਗਿਆ। ਗੁਰਮਤ ਹੁਕਮ ਤੇ ਰਜ਼ਾ ਦੀ ਗੱਲ ਕਰ ਰਹੀ। ਮੈਂ ਬੇਨਤੀ ਕਰ ਰਿਹਾ ਪਰਮਾਤਮਾ ਇੱਕ ਖਿੰਨ ਵਿੱਚ, ਇੱਕ ਖਿੰਨ ਲੱਗੇਗਾ ਇਸ ਪਲੈਨਟ ਨੂੰ ਖਤਮ ਕਰਦੇ ਹਾਂ, ਉਹਦੇ ਲਈ ਦੇਰ ਕੋਈ ਨਹੀਂ ਲੱਗਣੀ। ਜੇ ਅਸੀਂ ਸਮਝੀਏ ਬੰਦਾ ਜਿੰਨਾ ਮਰਜ਼ੀ ਜ਼ੋਰ ਮਾਰੀ ਜਾਏ, ਜਦੋਂ ਮੌਤ ਆਉਂਦੀ ਹੈ ਲੋਕਾਂ ਨੂੰ ਜੇ ਦੱਸ ਵੀ ਦਿੱਤਾ ਜਾਏ ਕਿ ਇੱਕ ਘੰਟੇ ਤੱਕ ਸੁਚੇਤ ਹੋ ਜਾਓ, ਆਹ ਕੁਝ ਹੋਣ ਵਾਲਾ ਹੈ, ਬੰਦਾ ਜਿਤਨਾ ਮਰਜ਼ੀ ਬੋਧਕ ਤੱਤ ਤੇ ਤਰੱਕੀ ਕਰ ਲੈ, ਰੱਬ ਇੱਕ ਖਿੰਨ ਵਿੱਚ ਹੀ ਸਭ ਕੁਝ ਖਤਮ ਕਰ ਸਕਦਾ ਹੈ। ਹਰਨ ਭਰਨ ਸੰਪੂਰਨ ਹੈ। ਮੈਂ ਜਿਹੜੀ ਅਰਜ਼ ਕਰ ਰਿਹਾ ਸਾਂ, ਪਾਣੀ ਦੀ ਇੱਕ ਛਲ ਆਈ, ਉਹਨੇ ਲੱਖਾਂ ਲੋਕਾਂ ਨੂੰ ਇੱਕ ਛਲ ਨੇ, ਮੈਂ ਛਲ ਸ਼ਬਦ ਵਰਤ ਰਿਹਾ, ਇੱਕ ਉਸ ਉੱਠੀ ਹੋਈ ਪਾਣੀ ਦੀ ਹਰਕਤ ਨੇ ਲੋਕਾਂ ਨੂੰ ਆਪਣੀ ਗੋਦ ਵਿੱਚ ਸਮਾ ਲਿਆ। ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਾਣੀ ਵਿੱਚ ਬਚਨ ਮੁੱਦਤਾ ਪਹਿਲਾਂ ਕਿਹਾ, ਤੇ ਮੈਂ ਪਿਛਲੀ ਵਾਰੀ ਉਹ ਅਰਜ਼ ਕਰਕੇ ਗਿਆ ਸਾਂ, ਅੱਜ ਰਿਪੀਟ ਕਰਨਾ ਚਾਹੁੰਦਾ ਕਿ ਗੁਰੂ ਗ੍ਰੰਥ ਸਾਹਿਬ ਨੇ ਇਹ ਕਿਹਾ ਹੈ ਕਿ ਸ੍ਰਿਸ਼ਟੀ ਕਿਵੇਂ ਬਣੀ ਇਹਦਾ ਉੱਤਰ ਹੈ, ਕਦੋਂ ਬਣੀ ਇਹਦੇ ਸਾਹਮਣੇ ਮੱਥਾ ਟੇਕਦੀ ਕੋਈ ਉੱਤਰ ਨਹੀਂ। ਕਿਵੇਂ ਬਣੀ ਇਹ ਹੈ ਕਿ ਸੱਚ ਤੇ ਪਵਨਾ ਭਇਆ, ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘੱਟ ਘੱਟ ਜੋਤ ਸਮੋਏ। ਪਰ ਕਿਤੇ ਕੋਈ ਤੇ ਸ਼ਬਦ ਵਰਤੇ, ਕਹਿਣ ਲੱਗੇ ਪਹਿਲਾਂ ਪਾਣੀ ਜੀਓ ਹੈ, ਇਹ ਹੈ ਤੇਰੇ ਕੋਲ ਜੁਗਤਾ ਹੈ, ਤੈਨੂੰ ਦੱਸਿਆ ਜਾ ਸਕਦਾ ਕਿਵੇਂ ਬਣੀ, ਪਰ ਕਦੋਂ ਬਣੀ ਇੱਥੇ ਹੁਕਮ ਹੀ ਜਾ ਕਰਤਾ ਸਿਰਕੀ ਕੋ ਸਾਜੇ ਆਪੇ ਜਾਣੇ ਸੋਈ। ਕਦੋਂ ਫਨਾ ਫਨਾ ਹੋਵੇਗੀ, ਹੋ ਸਕਦਾ ਅਗਲਾ ਸਵਾਸ ਹੀ ਫਨਾਈ ਦਾ ਹੋਵੇ, ਇਹਦੇ ਬਾਰੇ ਤੈਨੂੰ ਕੋਈ ਪਤਾ ਨਹੀਂ। ਕਿਵੇਂ ਫਨਾ ਹੋਵੇਗੀ ਇਹ ਤੈਨੂੰ ਦੱਸ ਦਿੰਦੇ ਹਾਂ ਕਿ ਪਾਣੀ ਪਿਤਾ ਜਗਤ ਕਾ ਸਿਰ ਪਾਣੀ ਸੁਖਾਏ, ਕਿ ਪਾਣੀ ਸੰਸਾਰ ਨੂੰ ਬਣਾਉਣ ਵਾਲਾ, ਤੇ ਜਿੱਦਣ ਇਹਨੇ ਖਤਮ ਹੋਣਾ, ਇਹਨੂੰ ਪਾਣੀ ਦੀਆਂ ਛੱਲਾਂ ਜਾਂ ਪਾਣੀ ਦੀ ਕਮੀ ਨੇ ਤਬਾਹ ਕਰ ਦੇਣਾ। ਤੇ ਮੈਂ ਕਹਿੰਦਾ ਜਿਸ ਸਿੱਖ ਨੇ ਸ਼ਬਦ ਪੜਿਆ ਹੋਵੇਗਾ ਨਾਨਕ ਚੁਲੀਆਂ ਸੁੱਚੀਆਂ, ਜੇ ਪੜ ਜਾਣਾ ਕੋਈ ਉਹ ਕਹਿਰ ਨਹੀਂ ਕਹੇਗਾ, ਉਹ ਕਹੇਗਾ ਬਾਬਾ ਤਾਂ ਰੋਜ਼ ਮੈਨੂੰ ਸੁਣਾਉਂਦਾ ਸੀ, ਅਸਲ ਵਿੱਚ ਮੈਂ ਬਾਬੇ ਦੇ ਬਚਨ ਵੀ ਸੁਣੇ। ਕਹਿੰਦੇ ਫਿਰ ਇਸੇ ਪਾਣੀ ਨੇ ਤਬਾਹ ਕਰ ਜਾਣਾ ਹੈ। ਮੈਂ ਬੇਨਤੀ ਫਿਰ ਕਰਾਂ, ਕਹਿਣ ਲੱਗੇ ਜਲ ਤੇ ਥਲ ਕਰ, ਥਲ ਤੇ ਕੂਵਾਂ, ਕੂਪ ਤੇ ਮੇਲ ਕਰਾਵੇ, ਹਰਨ ਭਰਨ ਸੰਪੂਰਨ ਹੈ, ਕੂਪ ਤੇ ਮੇਲ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਤੇ ਖਾਰੀ ਤੇ ਰਾਜ ਕਰਾਵੇ, ਰਾਜਾ ਤੇ ਖਾਰੀ, ਖਲ ਮੁਲਕ ਤੇ ਪੰਡਿਤ ਕਰਬੋ, ਪੰਡਿਤ ਤੇ ਮੁਗਧਾਰੀ, ਉਹ ਹਰਨ ਭਰਨ ਸੰਪੂਰਨ ਹੈ, ਹਰ ਕੀ ਗਤ ਮੈਂ ਤੋਂ ਜਾਣੇ, ਜੋਗੀ ਜਤੀ ਸਭੀ ਪਛਾਰੇ, ਅਰਬੋ ਲੋਕ ਸਿਆਣੇ। ਪਿਆਰੇ ਉੱਥੇ ਸਾਲਾਂ ਬੱਧੀ ਸ਼ਬਦ ਨਹੀਂ ਵਰਤੇ, ਛਿਨਮੈ ਰੋ ਰੰਗ ਕੋ ਕਰੀ, ਇਸ ਖਿੰਨ ਵਿੱਚ ਬਾਦਸ਼ਾਹ ਭਿਖਾਰੀ ਹੁੰਦੇ ਵੇਖੇ ਨੇ। ਕਹਿਣ ਲੱਗੇ ਰੋ ਰੰਗ ਕਰ ਡਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਬਿਵਹਾਰੀ, ਇਹ ਉਹਦਾ ਸੁਭਾਅ ਹਰਨ ਭਰਨ ਸੰਪੂਰਨ ਹੈ। ਪਰ ਇੱਥੇ ਇਹਦੇ ਅਰਥ ਕੇਵਲ ਬਾਹਰ ਮੁਖੀ ਨਹੀਂ ਲੈਣੇ, ਠੀਕ ਹੈ ਬਾਹਰ ਮੁਖੀ ਕਰਾਂਗੇ, ਜਿਹੜੇ ਅੱਜ ਭਿਖਾਰੀ ਨੇ ਕੱਲ ਰਾਜੇ ਨੇ, ਜਿਹੜੇ ਕੱਲ ਰਾਜੇ ਸਨ ਅੱਜ ਭਿਖਾਰੀ ਨੇ। ਪਿਆਰਿਓ ਪਰ ਇਹ ਗੱਲ ਚੇਤੇ ਰੱਖੀਏ, ਜੇ ਬਾਹਰ ਦੇ ਉਹ ਭਰ ਸਕਦਾ ਤੇ ਸਖਣਿਆਂ ਨੂੰ ਭਰ ਸਕਦਾ, ਭਰਿਆਂ ਨੂੰ ਖਾਲੀ ਕਰ ਸਕਦਾ, ਮਨਾ ਅੰਦਰ ਦੀ ਕਮਾਈ ਕਰਕੇ ਵੀ ਮਾਣ ਨਾ ਕਰੀ ਹੋ ਸਕਦਾ ਭਰੇ ਕੋਈ ਭਾਂਡੇ ਮੋਢੇ ਮਾਰਦੇ ਤੇ ਮੋਢੇ ਭਾਂਡੇ ਸਿੱਧੇ ਕਰਕੇ ਫਿਰ ਭਾਂਡਾ ਉਹਦੀ ਖੇਡ ਦਾ ਕੋਈ ਪਤਾ ਰੀਤੇ ਭਰੇ ਭਰੇ ਸਖਨਾਵਾ ਹਰਨ ਭਰਨ ਸੰਪੂਰਨ ਹੈ ਇੱਕ ਖਿਣ ਲਾਂਦਾ ਹੈ ਤੇ ਮੈਂ ਕਰਜ਼ ਕੀਤੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉਹਦੀ ਇਸ ਲੀਲਾ ਨੂੰ ਦੇਖਦੇ ਨੇ ਤੇ ਕਦੀ ਇਹ ਨੀ ਸ਼ਬਦ ਕਹਿੰਦੇ ਤੂੰ ਕਹਿਰ ਕੀਤਾ ਵੇਖ ਕੇ ਇੱਕ ਬਚਨ ਕਹਿੰਦੇ ਨੇ ਹੇ ਮਾਲਕ ਕਿ ਤੇਰੀ ਖੇਡ ਬੜੀ ਅਚਰਜ ਹੈ ਇੱਕ ਖਿਣ ਲਾਏ ਕੁਝ ਸਮਾਂ ਪਹਿਲਾਂ ਆਇਆ ਸਾਂ ਤੇ ਐਮਨਾਬਾਦ ਦੀਆਂ ਗਲੀਆਂ ਵਿਚ ਸਗਣ ਵੀ ਲੱਖਾਂ ਰੁਪਈਏ ਦਿੱਤੇ ਜਾਂਦੇ ਸਨ ਵਿਆਹ ਤੇ ਬੀਬੀਆਂ ਵਿਆਹ ਕੇ ਲਿਆਉਂਦੇ ਸਨ ਗਲੀ ਸ਼ੁਹਾਰੇ ਖਾਂਦੀਆਂ ਸਨ ਸ਼ਬਦ ਅਸੀਂ ਪੜ੍ਹਨੇ ਇੱਥੇ ਲੋਕਾਂ ਦੀ ਦੌਲਤ ਨੇ ਤੇ ਜੋਬਨ ਨੇ ਮੱਤ ਮਾਰ ਦਿੱਤੀ ਕਹਿ ਲੱਗੇ ਅੱਜ ਦੇਖਣ ਆਇਆ ਵਾ ਉਹੀ ਲੋਕ ਨੇ ਆਪਣੇ ਮਹੱਲ ਦੇ ਅੱਗੇ ਨੌਕਰ ਪਹਿਰਾ ਦਿੰਦੇ ਸਨ ਅੱਜ ਉਹੀ ਲੋਕ ਨੇ ਆਪਣੇ ਮਹੱਲ ਦੇ ਬੂਹੇ ਅੱਗੇ ਸਹਿਕਦੇ ਪਏ ਨੇ ਉਹਨਾਂ ਨੂੰ ਅੰਦਰ ਵੜਨ ਦੀ ਵੀ ਹੁਕਮ ਨਹੀਂ ਇੱਕ ਖੇਨੀ ਕੀਤਾ ਹੀ ਨਾ ਹਰਨ ਭਰਨ ਸੰਪੂਰਨ ਤੇ ਸ਼ਬਦ ਬਾਬਾ ਜੀ ਨੇ ਸ਼ੁਕਰ ਵੀ ਜੁੜ ਕੇ ਕਿਹਾ ਕਹਿਣ ਲੱਗੇ ਜਿਨ ਸਿਰ ਸੋਹਣ ਪੱਤੀਆਂ ਹਰਨ ਭਰਨ ਸੰਪੂਰਨ ਹੈ ਜਿਨ ਸਿਰ ਸੋਹਣ ਪੱਤੀਆਂ ਮਾਂਗੀ ਪਾਏ ਸੰਧੂਰ ਸੇ ਸਿਰ ਕਾਤੀ ਮੁਨੀਅਰ ਗਲ ਵਿਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿ ਨਾ ਮਿਲੇ ਅਧੂਰ ਆਦੇਸ਼ ਬਾਬਾ ਆਦੇਸ਼ ਹਰਨ ਭਰਨ ਸੰਪੂਰਨ ਹੈ ਆਦੇਸ਼ ਬਾਬਾ ਆਦੇਸ਼ ਆਦ ਪੁਰਖ ਤੇਰਾ ਅੰਤ ਨਾ ਪਾਇਆ ਤੂੰ ਕਰ ਕਰ ਦੇਖੇ ਵਿਸ਼ ਉਹਦੀ ਅਚਰਜ ਖੇਡ ਹੈ ਕੀ ਖੇਡ ਅਚਰਜ ਨੀ ਇੱਕ ਆਦਮੀ ਦਾ ਮਨੁੱਖ ਮੰਨ ਲਓ ਇੱਕ ਮਨੁੱਖ ਪਾਣੀ ਵਿਚ ਡਿੱਗ ਪਵੇ ਉਹਦੇ ਕੋਈ ਸਾਧਨ ਸਵਾਸ ਲੈਣ ਦਾ ਨਾ ਹੋਵੇ ਕੁਛ ਮਿੰਟਾਂ ਵਿਚ ਉਹਦੀ ਮੌਤ ਹੋ ਜਾਂਦੀ ਹੈ ਤਾਂ ਬੰਦਾ ਪੰਜਾਂ ਤੱਤਾਂ ਦਾ ਬਣਿਆ ਪਾਣੀ ਵਿਚ ਇਹ ਡਿੱਗੇ ਤੇ ਡੁੱਬ ਕੇ ਮੌਤ ਹੈ ਤੇ ਦਾਦਾ ਪਾਣੀ ਵਿਚ ਡੁੱਬਣ ਵਾਲੀਆਂ ਮੱਛੀਆਂ ਨੂੰ ਉਬਾਰ ਕਰਦੇ ਤਰਫ ਕੇ ਮਰ ਜਾਂਦੇ ਨੇ ਇਹੋ ਜਿਹੀ ਖੇਡ ਰਚੀ ਆ ਇੱਕ ਪਾਣੀ ਵਿਚ ਡੁੱਬਦਾ ਉਹ ਮਰ ਜਾਂਦਾ ਇੱਕ ਨੂੰ ਪਾਣੀ ਤੋਂ ਬਾਹਰ ਕੱਢੀ ਉਹ ਮਰ ਜਾਂਦਾ ਤੇਰੀ ਖੇਡ ਹੈ ਨਾ ਹਰਨ ਭਰਨ ਸੰਪੂਰਨ ਹੈ ਇੱਕ ਖਿਣ ਲਾਨਾ ਤੂੰ ਬਣਾਨਾ ਤੇ ਵਜੀਦੇ ਨੇ ਬਹੁਤ ਸੋਹਣੀ ਗੱਲ ਕਹੀ ਵਜੀਦ ਖਾਨ ਨੇ ਵਜ਼ੀਰ ਖਾਨ ਨਹੀਂ ਵਜੀਦ ਖਾਨ ਉਹਦੇ ਦੋਹੜੇ ਪੜ੍ਹਦਿਆਂ ਕਹਿੰਦਾ ਗਊਆਂ ਦਿੰਦਾ ਘਾਹ ਮਲੀਦਾ ਕੁੱਤਿਆਂ ਪਰਮਾਤਮਾ ਤੇਰੀ ਖੇਡ ਹੈ ਜਿਨੇ ਅੰਮ੍ਰਿਤ ਵਰਗਾ ਦੁੱਧ ਦੇਣਾ ਪਸ਼ੂ ਮਿਲੇ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ ਉਹਨਾਂ ਨੂੰ ਤੇ ਹਰੇ ਪੱਖੇ ਮਿਲਦੇ ਪਏ ਨੇ ਤੇ ਜਿਸ ਕੁੱਤੇ ਨੇ ਭੌਂਕਣਾ ਉਹਨੂੰ ਲੋਕੀ ਮਲਾਈਆਂ ਪਾਉਂਦੇ ਗਊਆਂ ਦਿੰਦੇ ਘਾਹ ਮਲੀਦਾ ਕੁੱਤਿਆਂ ਜਾਗਦਿਆਂ ਦੀ ਖੋਹ ਕੇ ਦੇਣਾ ਸੁੱਤਿਆਂ ਚੌਂ ਗੁੰਡੀ ਕਹਿ ਪਾਣੀ ਥਲ ਖਰਬ ਖਰਬ ਜਿੱਦਿਆ ਕੌਣ ਕਹਿ ਸਾਹਿਬ ਨੂੰ ਇੰਜ ਨਹੀਂ ਤੇ ਇੰਜ ਕਰ ਤੇਰੀ ਖੇਡ ਹੋਇਓ ਪਹਿਲਾਂ ਤੁਸੀਂ ਕਿਉਂਕਿ ਕਥਾ ਦਾ ਅਰਥ ਹੁੰਦਾ ਜਿਸ ਸ਼ਬਦ ਨੂੰ ਅਸੀਂ ਪੜ੍ਹਿਆ ਉਸ ਵਿਸ਼ੇ ਤੋਂ ਬਾਹਰ ਨਹੀਂ ਨਿਕਲਣਾ ਹੈ ਅੱਜ ਵੀ ਤੂੰ ਸੱਤ ਹੈ ਹੋ ਅੰਤੋ ਅੱਗੇ ਵੀ ਤੂੰ ਸੱਤ ਰਹੇਗਾ ਹਰਨ ਭਰਨ ਸੰਪੂਰਨ ਹੈ ਹੇ ਮੇਰੇ ਮਾਲਕਾ ਤੇਰੇ ਸਾਹਮਣੇ ਕਿਸੇ ਦਾ ਬਲ ਨਹੀਂ ਇਸ ਖਿਣ ਵਿਚ ਬਣਾ ਦੇਣਾ ਇਸ ਖਿਣ ਦੇ ਵਿਚ ਤੁਸੀਂ ਟਾ ਦਿੰਦੇ ਹੋ ਫਜ਼ੂਰ ਨੇ ਉਸ ਤੋਂ ਅੱਗੇ ਬਚਨ ਕਿਹਾ ਕਹਿਣ ਲੱਗੇ ਪਿਆਰਿਆ ਸਾਧੂ ਸਤੰ ਜਾਣੋ ਨਾਨਕ ਪ੍ਰੀਤ ਕਾਰਨ ਇੱਕ ਤੂੰ ਜੇ ਰੱਬ ਨੂੰ ਮਿਲਣ ਦਾ ਰਸਤਾ ਚਾਹੁੰਦਾ ਤੂੰ ਪ੍ਰੀਤ ਕਰਨੀ ਚਾਹੁੰਦਾ ਸਾਧੂ ਦਾ ਅਰਥ ਇੱਥੇ ਪ੍ਰੋਫੈਸਰ ਜੀ ਨੇ ਕੀਤਾ ਹੈ ਰੱਬ ਦੇ ਪਿਆਰੇ ਸੰਤ ਜਨ ਭਾਈ ਵੀਰ ਸਿੰਘ ਉਹਨਾਂ ਨੇ ਕੀਤਾ ਅਰਥ ਸ੍ਰੇਸ਼ਟ ਗੁਰਮੁਖ ਕਹਿੰਦੇ ਨੇ ਜਿਹੜੇ ਪਰਮਾਤਮਾ ਨੂੰ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਸੰਤ ਜਨ ਨੇ ਸਹਿਬ ਕਿਰਪਾਲੂ ਜੀ ਕਹਿਣ ਲੱਗੇ ਪਿਆਰਿਆ ਨਾਨਕ ਪ੍ਰੀਤ ਕਾਰਨ ਜੇ ਪ੍ਰੀਤ ਵਿੱਚ ਸਹਾਈ ਹੋ ਸਕਦੇ ਨੇ ਤੇ ਕੇਵਲ ਬੰਦਗੀ ਕਰਨ ਵਾਲੇ ਜਿਵੇਂ ਆਪ ਇਸ਼ਕ ਰੱਬ ਨੂੰ ਕੀਤਾ ਹੈ ਜਿਵੇਂ ਆਪ ਪ੍ਰੀਤ ਕੀਤੀ ਹੈ ਉਹੀ ਤਾਂ ਕਿਸੇ ਨੂੰ ਪ੍ਰੀਤ ਕਰਨ ਦਾ ਬਲ ਦੱਸ ਸਕਦਾ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਕਹਿਣ ਲੱਗੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਭਾਵ ਬਿਨ ਭਗਤ ਨਹੀਂ ਹੋਏ ਤੇ ਸੰਗਤ ਤੋਂ ਬਿਨਾਂ ਅੰਦਰ ਪ੍ਰੀਤ ਨਹੀਂ ਪੈਦਾ ਹੋ ਸਕਦੀ ਕਿਉਂਕਿ ਜਦੋਂ ਪ੍ਰੀਤ ਕਰਨ ਵਾਲਿਆਂ ਦੀ ਕੋਈ ਸੰਗਤ ਕਰਦਾ ਤੇ ਕੁਦਰਤੀ ਤੌਰ ਤੇ ਉਹਦੇ ਅੰਦਰ ਵੀ ਪਰਮਾਤਮਾ ਨੂੰ ਪ੍ਰੇਮ ਕਰਨ ਦਾ ਇੱਕ ਚਾਉ ਪੈਦਾ ਹੁੰਦਾ ਗੁਰਮੁਖੋ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਮੇਰਾਂ ਦੇ ਦਾਤੇ ਰਹਿਮਤ ਭਰਿਆ ਇੱਕ ਬਚਨ ਕਰਦੇ ਨੇ ਜਦੋਂ ਪੁੱਛਿਆ ਜਾਂਦਾ ਵੀ ਜਿਹੜੇ ਰੱਬ ਦੇ ਰੰਗ ਵਿੱਚ ਰਸਤੇ ਨੇ ਸੰਤ ਜਨ ਉਹਨਾਂ ਦੀ ਸੰਗਤ ਕਰਨ ਦਾ ਲਾਭ ਕੀ ਹੈ ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮੇਰ ਕਰਦੇ ਨੇ ਕਹਿੰਦੇ ਨੇ ਸੰਗਤ ਕਰੀ ਆਪਣੀ ਧੁਰ ਤਲ ਹੀਲ ਤੋਂ ਅੰਦਰੋਂ ਸੱਚ ਜਾਣੀ ਜਿਸ ਪ੍ਰੀਤ ਵਿੱਚ ਉਹ ਪਰੋਤੇ ਨੇ ਉਹਨਾਂ ਦੀ ਪ੍ਰੀਤ ਵਾਲੀ ਖੇਡ ਨੂੰ ਦੇਖ ਕੇ ਇੱਕ ਦਿਨ ਤੇਰੇ ਤੇ ਅਸਰ ਜ਼ਰੂਰ ਹੋਵੇਗਾ تیرے اندر چاؤ پیدا ہوگی، پھر تیری ارداس بن جائے گی، یار وے پرے ہبے سکھیاں منہ کہی نہ جیاں، یار وے ایک دو ایک چاڑے ہوں کس چاتیاں، ایک دو ایک چاڑے انک پیارے نت کر دے بھوگ بلا کھاں، تنا دیکھ من چاؤ اٹھندا ہوں کد پائیں گرداسا، اے رستے نے نانک پریت کارنگ، حضور کہتے نے اے نا دی سنگت کر کے رب دی بندگی کرنے والیاں دی تیرے اندر پریت پیدا ہو جائے گی۔ تے بابا رمضان جی نے جڑا شبد کیا ہے کہ ساتھ سنگت بنا پاؤ نہیں اٹھ جائے، وہ پریت دے لکشن کی ہون گے، کی وہ پریت تھوڑ چڑی ہوئے گی؟ نہیں گرمکو، وہ پریت نہ تا اکائے گی نہ وہ پریت دکھائے گی۔ کل بھی عرض کی تیسی، وہ ایسی بھوک ہوئے گی تے سر نے جنو بانی وچ کہا میری پریت گوبند سیوں جن کٹ ہے، میں تو مول مہنگی لئی جی سٹے جی سٹ ہے۔ اس پریت دے لکشن کی نے؟ صاحب کہنے وہ لکشن اے نے، چت سمرن کروں نین اولوکنوں، سرون بانی سجس پور رکھوں، منسو مدکر کروں چرن ہردے کروں، رشن امرت رام نام پاکوں، اے پریت کارنگ دا جے کوئی ذریعہ بن سکدا ہے تے کیول رب دے پیارے سنت جان جڑے واہگرو جی دے نام وچ اوت پوت نے، جڑے آپ سائیں نوں پریت پہ کردے نے۔ ستگرو میر کرے اس بچن نوں اسی ہردے وچ کما لئیے، اسی ست نہیں، ست کیول واہگرو ہے۔ یہ گل کدی نہ بھلیے کہ میرے ہاتھ وچ کچھ نہیں، کیول ایک سواس وچوں تباہی مچا سکدا ہے، ایک سواس وچوں جی دان دے سکدا ہے۔ تیجی گل کدی نہ بھلیے، جے رب نوں پیار کرنا ہے کتے رب نوں پریت کرن والے مل جان۔ آؤ اپنے اندر نو تھوڑا جہا آپ ٹکان کا یتن کریے۔ میں عرض آپ کے چرنوں میں کرنی ہے صرف پانچ سات منٹ، یہ بھاو یہ نہ سمجھو کہ نام سمرن دیا کوئی جگتا، صرف ایک ترلا ہے سچے پاتشاہ جس گھنٹہ تیری کتھا آپ جی دے شبد بول کے کتھا کرا دے ہو، کرپا کر جی اچھی کتھا کرنے کو اکت ہے کہ داتا اس سنگت میں جپیا، سنگت دی اسیس نال کتے ساڈے اندر وس گئے، سنگت دی اسیس لین لئی، نہ کہ آگو بن کے جپان لئی جا جگتا مگتا دسن لئی، کرو کرپا ایک ترلا لئیے، کیونکہ ترلے سامنے پھر کیڑی جگت ہے؟ ایک ماں دا بچہ جے کوئی اونوں ہتھیارا پکڑ لے جاندا ہے کہ اونوں کسے نے جگت دسی سی ماں ترلا اس طرح لئی نہیں، وہ دے اندر دی کھیچو دے اندر دی پیڑا ترلا ہی ہو جائے کہ پتھراں نوں پگلا دیندا ہے۔ آؤ اس مالک دے چرناں دی لئیے تیز، کوئی بھی رشنا سچے پاتشاہ جی دے نام تو وانجی نہ رہے، پاوے آپ انتر مک ہو کے بےنت سجن جپدے ہو، گرو کی سنگت وچ بول کے جپیے، کتے اے بول کناں وچ ایہو جا رچ جائے، اس بول دا روم روم بول بن جائے۔ کرو کرپا ساد سنگت اور اچارن کرو جی واہ